ਬਿੱਲ ਲਿਆਂਦਾ ਗਿਆ ਕਿ ਜਿਹੜੇ ਹਾਂਗਕਾਂਗ ਦੇ ਵਿੱਚ ਚਾਈਨੀ ਮੂਲ ਦੇ ਲੋਕ ਨੇ ਉਹਨਾਂ ਨੂੰ ਹਾਂਗਕਾਂਗ ਤੋਂ ਚਾਈਨਾ ਐਕਸਟਰਾਡਾਈਟ ਕਰ ਸਕਦਾ ਹੈ। ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਜਾਂ ਫਿਰ ਹੋਰ ਐਂਟੀ ਗਵਰਨਮੈਂਟ ਗੱਲ ਕਰਦਾ ਹੈ, ਅਗਰ ਚਾਈਨਾ ਕਿਸੇ ਨੂੰ ਲੈ ਕੇ ਆਉਣੀ ਚਾਹੁੰਦੀ ਹੈ ਤਾਂ ਹਾਂਗਕਾਂਗ ਦੇ ਨਾਲ ਉਸ ਇਸ ਬਿੱਲ ਪਾਸ ਹੋਣ ਤੋਂ ਬਾਅਦ ਚਾਈਨਾ ਉਹਨਾਂ ਨੂੰ ਉੱਥੋਂ ਐਕਸਟਰਾਡਾਈਟ ਕਰਕੇ ਆਪਣੇ ਲਿਆ ਕੇ ਅਤੇ ਉਸਦੀ ਜੋ ਵੀ ਸਜ਼ਾ ਹੋ ਦਿੱਤੀ ਜਾ ਸਕਦੀ ਹੈ। ਇਸ ਦੇ ਉੱਤੇ ਕਾਫੀ ਇਸ ਸਮੇਂ ਦੁਨੀਆ ਭਰ ਦੇ ਵਿੱਚ ਚਰਚਾ ਛਿੜੀ ਹੋਈ ਹੈ। ਪ੍ਰੋਟੈਸਟ ਦਹਾਕਿਆਂ ਬਾਅਦ ਏਡਾ ਵੱਡਾ ਪ੍ਰੋਟੈਸਟ ਹਾਂਗਕਾਂਗ ਦੇ ਵਿੱਚ ਹੋਇਆ। ਲੋਕ ਕਹਿੰਦੇ ਨੇ ਕਿ ਇਹ ਬਿੱਲ ਆ ਜਿਹੜਾ ਪਾਸ ਨਹੀਂ ਹੋਣਾ ਚਾਹੀਦਾ, ਪਰ ਹਾਂਗਕਾਂਗ ਤੋਂ ਜਿਹੜੇ ਸਿਗਨਲ ਆ ਰਹੇ ਨੇ ਕਿ ਇਹ ਬਿੱਲ ਆ ਜਿਹੜਾ ਪਾਸ ਹੋ ਜਾਵੇਗਾ। ਕੈਨੇਡਾ ਦੇ ਵੱਲ 'ਚ ਕਾਫੀ ਵੱਡੀਆਂ ਖਬਰਾਂ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ ਹੈ, ਔਰ ਉਹਦੇ 'ਚ ਸਿੰਗਲ ਪਲਾਸਟਿਕ ਯੂਜ਼ ਵਾਲੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਉੱਤੇ ਬੈਨ ਲਾਇਆ ਜਾ ਰਿਹਾ ਵਾ। ਇੱਕ ਵੱਡੀ ਖਬਰ, ਪੂਰਾ ਡਿਟੇਲ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦਾ ਇਸਦਾ। ਅਤੇ ਇਹ ਤੋਂ ਬਾਅਦ ਅੱਜ NBA ਦੀ ਜਿਹੜੀ ਗੇਮ 5 ਚੱਲ ਰਹੀ ਹੈ, ਔਰ ਇਹਦੇ 'ਚ ਜਿੱਥੇ ਮੁਕਾਬਲਾ ਅੱਜ ਗੋਲਡਨ ਸਟੇਟ ਵਾਰੀਅਰਸ ਅਤੇ ਰੈਪਟਰਸ ਦਾ ਹੋਣਾ, ਉੱਥੇ ਨਾਲ ਨਾਲ ਅੱਜ ਮੁਕਾਬਲਾ ਐਂਡਰੂ ਸ਼ੇਅਰ ਅਤੇ ਐਂਗਿਸ ਦਾ ਵੀ ਹੋਣਾ ਆ। ਐਂਗਿਸ ਵਾਲੀ ਕੰਪਨੀ ਹੈ ਇੱਕ ਵੱਡੀ, ਔਰ ਉਹਨਾਂ ਦਾ ਜ਼ੋਰ ਲੱਗਿਆ ਪਿਆ ਐਂਡਰੂ ਸ਼ੇਅਰ ਨੂੰ ਕਿਵੇਂ ਨਾ ਕਿਵੇਂ, ਜਿਸ ਤਰ੍ਹਾਂ ਸਟੀਵਨ ਹਾਰਪਰ ਨੂੰ ਹਰਾਇਆ ਸੀਗਾ, ਇਸੇ ਤਰ੍ਹਾਂ ਹੀ ਕੁਛ ਇੱਦਾਂ ਦਾ ਐਡ ਕੈਂਪੇਨ ਚਲਾਇਆ ਜਾਵੇ ਜਿਹੜੀ ਥੋੜ੍ਹੀ ਜਿਹੀ ਨੈਗੇਟਿਵਿਟੀ ਕਰੇ ਐਂਡਰੂ ਸ਼ੇਅਰ ਦੀ। ਸੋ ਇਹ ਵੀ ਦੇਖਣ ਵਾਲਾ ਹੋਵੇਗਾ ਮੁਕਾਬਲਾ, ਜਿਹਦਾ ਵੀ ਡਿਟੇਲ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਅੱਗੇ ਚੱਲ ਕੇ ਸਾਂਝਾ ਕਰਾਂਗਾ। ਬਾਕੀ ਅੱਜ ਫਿਰ ਪ੍ਰੋਵਿੰਸ਼ੀਅਲ ਅਤੇ ਜਿਹੜੀ ਮਿਊਂਸੀਪਲ ਨੇ ਗਵਰਨਮੈਂਟਸ ਆਪਣੀਆਂ ਫਿਰ ਕੋਰਟ ਦੇ ਵਿੱਚ ਨੇ। ਰਿਪੋਰਟ ਵੱਲੋਂ ਲਾਏ ਗਏ ਕੌਂਸਲਰਸ ਦੀ ਗਿਣਤੀ ਦੇ ਉੱਤੇ ਕੱਟ ਤੋਂ ਬਾਅਦ ਇਹਦਾ ਡਿਟੇਲ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਅਤੇ ਕੁਝ ਇੱਕ ਹੋਰ ਵੱਡੀਆਂ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਹਾਂ, ਇੱਕ ਜੋ ਕਾਨੂੰਨ ਬਣਾਇਆ ਸੀਗਾ ਲਿਬਰਲਸ ਨੇ ਡਰਿੰਕਿੰਗ ਐਂਡ ਡਰਾਈਵਿੰਗ ਦਾ, ਉਹ ਕਾਨੂੰਨ ਇੰਨਾ ਸਖਤ ਹੈ ਅਤੇ ਉਸਦੇ ਵਿੱਚ ਇੰਨੇ ਲੂਪਹੋਲਸ ਨੇ ਅਤੇ ਹੁਣ ਉਹਦੇ ਲਈ ਵੱਡੇ ਚੈਲੰਜ ਖੜ੍ਹੇ ਹੋ ਗਏ ਨੇ। ਅਤੇ ਉਹਦੇ ਲਈ ਕੁਝ ਇੱਕ ਲੋਕ ਜਿਨ੍ਹਾਂ ਨੇ ਹਿੰਮਤ ਕਰਕੇ ਇਸ ਕਾਨੂੰਨ ਨੂੰ ਚੈਲੰਜ ਕੀਤਾ ਉਹ ਬਰੀ ਹੋਏ ਨੇ। ਸੋ ਡਿਟੇਲ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਇਹ ਕਾਨੂੰਨ ਲਿਬਰਲਸ ਨੂੰ ਇਹਦੇ ਵਿੱਚ ਚੇਂਜਸ ਕਰਨੀਆਂ ਪੈਣਗੀਆਂ, ਕਦੋਂ ਚੇਂਜਸ ਕਰਦੇ ਨੇ, ਕਿਵੇਂ ਚੇਂਜਸ ਕਰਦੇ ਨੇ, ਸਮਾਂ ਦੱਸੇਗਾ। ਪਰ ਇਹ ਕਾਨੂੰਨ ਆ ਜਿਹੜਾ ਡਰਿੰਕਿੰਗ ਡਰਾਈਵਿੰਗ ਵਾਲਾ, ਏਡਾ ਸਖਤ ਕਾਨੂੰਨ ਆ ਜਿਹੜਾ, ਇਸ ਦੇ ਉੱਤੇ ਬਹੁਤ ਲੋਕਾਂ ਵੱਲੋਂ ਇਤਰਾਜ਼ ਇਸ ਸਮੇਂ ਕੀਤਾ ਜਾ ਰਿਹਾ। ਦੋ ਵੱਡੀਆਂ ਗੱਲਾਂ ਨੇ, ਕਿਹੜੀਆਂ ਦੋ ਵੱਡੀਆਂ ਗੱਲਾਂ ਨੇ ਜਿਹਦੇ 'ਤੇ ਲੋਕ ਇਤਰਾਜ਼ ਕਰਦੇ ਨੇ, ਉਹ ਲੋਕ ਸਹੀ ਵੀ ਨੇ ਔਰ ਕੋਰਟ ਦੇ ਵਿੱਚ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਵੀ ਹੋ ਰਿਹਾ ਵਾ, ਉਹਨਾਂ ਦਾ ਡਿਟੇਲ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮਸਲਾ ਜੋਬਨਜੀਤ ਦਾ, ਕਿ ਕੀ ਉਹ ਕੈਨੇਡਾ ਰਹਿ ਸਕੇਗਾ ਜਾਂ ਨਹੀਂ, ਇਸ ਦੇ ਉੱਤੇ ਸਾਡੇ ਇਮੀਗ੍ਰੇਸ਼ਨ ਵਿਭਾਗ ਚੁੱਪ ਹੈ ਅਤੇ ਨਾਲ ਦੀ ਨਾਲ ਉਹਨਾਂ ਦਾ ਇਹੀ ਕਹਿਣਾ ਹੈ ਕਿ ਬਈ ਉਹਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਉਹਨੂੰ ਵਾਪਸ ਜਾਣਾ ਪਵੇਗਾ। ਪਰ ਉਸਦੇ ਅਗੇਂਸਟ ਜੋਬਨਜੀਤ ਦੇ ਹੱਕ ਦੇ ਵਿੱਚ ਬੜੀਆਂ ਵੱਡੀਆਂ ਰੈਲੀਆਂ ਅਤੇ ਇਕੱਠ ਵੀ ਹੋ ਰਹੇ ਨੇ ਅਤੇ ਉਹਨਾਂ ਦੇ ਉਹਨੂੰ ਇੱਥੇ ਰੱਖਣ ਦੇ ਲਈ ਪਟੀਸ਼ਨ ਵੀ ਪਾਈ ਜਾ ਰਹੀ ਹੈ। ਔਰ ਇਹ ਵੀ ਮਸਲਾ ਇੱਕ ਬੜਾ ਵੱਡਾ ਮਸਲਾ ਬਣ ਰਿਹਾ ਵਾ। ਗਲੋਬਲ ਮੇਲ ਵੱਲੋਂ ਕਾਫੀ ਕੁਛ ਇਸ ਦੇ ਬਾਰੇ ਲਿਖਿਆ ਗਿਆ, CBC ਵੱਲੋਂ ਕਾਫੀ ਲਿਖਿਆ ਗਿਆ, ਹੋਰ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹੁਣ ਸਾਰੀ ਕਾਫੀ ਚਰਚਾ ਇਸ ਦੀ ਚੱਲ ਰਹੀ ਹੈ ਕਿ ਕਿਵੇਂ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆ ਕੇ 20 ਘੰਟਿਆਂ ਤੋਂ ਵੱਧ ਘੰਟੇ ਕੰਮ ਕਰਦੇ ਨੇ। ਅਤੇ ਨਾਲ ਦੀ ਨਾਲ ਇੱਕ ਹੋਰ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਅਸੀਂ ਮਿਨੀਮਮ ਵੇਜਸ $14 ਰੱਖੀ ਹੋਈ ਹੈ, ਜਿਹੜੀ ਹੁਣ ਇੱਥੇ ਮਿਨੀਮਮ ਵੇਜਸ $14 ਹੈ, ਪਰ ਬ੍ਰੈਂਪਟਨ ਦੇ ਵਿੱਚ ਮਿਨੀਮਮ ਵੇਜਸ $8 ਹੈ। ਬਿਲੀਵ ਇਟ, ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀ ਬਣ ਕੇ ਉੱਦਾਂ ਦਾ ਭੇਸ ਬਣਾ ਕੇ ਇੰਡੀਆ ਵਾਲੀ ਪੈਂਟ ਸ਼ਰਟ ਪਾ ਕੇ ਅਤੇ ਪੱਗ ਟੇਢੀ ਜਿਹੀ ਬੰਨ ਕੇ ਅਤੇ ਚੱਪਲਾਂ ਪਾ ਕੇ ਚਲੇ ਜਾਓ ਕਿਤੇ ਕੰਮ ਲਈ ਪੁੱਛਣ ਨੂੰ, ਅਤੇ ਤੁਹਾਨੂੰ ਕਹਿਣਗੇ ਕਿ ਬਾਈ ਕੰਮ ਹੈ ਤਾਂ ਹੈ ਨਹੀਂ ਗਾ, ਜੇ ਕਰਨ ਆ ਜਾ $8 ਦੇ ਦਾਂਗੇ। ਸੋ ਦੈਟਸ ਅ ਨਿਊ ਵੇਜ, ਮਿਨੀਮਮ ਵੇਜ, ਕੱਲੇ ਬ੍ਰੈਂਪਟਨ 'ਚ ਨਹੀਂ, ਟਰਾਂਟੋ ਦੇਖ ਲਓ, ਚਾਈਨੀਜ਼ ਸਟੂਡੈਂਟਸ ਨਾਲ ਵੀ ਇਹ ਕੁਛ ਹੋ ਰਿਹਾ, ਹੋਰ ਪਾਸੇ ਵੀ ਇਹ ਕੁਛ ਹੋ ਰਿਹਾ। ਸੋ ਇਸ ਨੂੰ ਵੀ ਇਸ ਪਾਸੇ ਵੀ ਨਿਗਾਹ ਮਾਰਨ ਦੀ ਜ਼ਰੂਰਤ ਹੈ। ਮੇਰੇ ਨਾਲ ਇਸ ਵਿੱਚ ਪਰਮਜੀਤ ਭਾਟਿਆ ਜੀ ਨੇ, ਭਾਟਿਆ ਸਾਹਿਬ ਜੀ ਆ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ ਗਰੇਵਾਲ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ
ਹਾਂਜੀ, ਮੈਂ ਦੱਸਣਾ ਚਾਹੁੰਦਾ ਵੀ ਕਈ ਵਾਰੀ ਕੀ ਹੁੰਦਾ, ਕਲੋਜ਼ਿੰਗ ਨੇੜੇ ਆਈ ਹੁੰਦੀ ਹੈ ਤੇ ਉਹ ਡਿਨਾਈ ਹੋ ਜਾਂਦਾ ਹੈ ਮੋਰਗੇਜ ਕਈ ਵਾਰੀ, ਕਿਸੇ ਵੀ ਰੀਜਨ ਕਰਕੇ ਹੋ ਸਕਦਾ ਹੈ, ਕ੍ਰੈਡਿਟ ਸਕੋਰ ਘੱਟ ਹੈ ਜਾਂ ਕੋਈ ਹੋਰ ਰੀਜਨ ਹੋ ਜਾਂਦਾ ਹੈ, ਤੇ ਜੇ ਕਲੋਜ਼ਿੰਗ ਨੇੜੇ ਹੈ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਹੈ, ਤਾਂ ਇਹਦੇ ਵਿੱਚ ਆਪਸ਼ਨ ਇਹ ਹੈ ਕਿ ਆਪਾਂ ਪ੍ਰਾਈਵੇਟ ਮੋਰਗੇਜ ਨਾਲੋਂ ਕਲੋਜ਼ਿੰਗ ਨੂੰ ਕਲੋਜ਼ ਕਰ ਸਕਦੇ ਹਾਂ, ਪ੍ਰਾਈਵੇਟ ਮੋਰਗੇਜ ਦਾ ਭਾਵੇਂ ਆਪਾਂ ਕਹਿੰਦੇ ਹਾਂ ਮਹਿੰਗੀ ਹੁੰਦੀ ਹੈ, ਪਰ ਆਪਣੇ ਕੋਲ ਏਦਾਂ ਦੇ ਲੈਂਡਰਸ ਨੇ ਜਿਹੜੇ ਕਿ ਲੋਅਰ ਰੇਟ ਤੇ ਲੋਅਰ ਲੈਂਡਿੰਗ ਫੀਸ ਤੇ ਵੀ ਤੁਹਾਨੂੰ ਦੇ ਸਕਦੇ ਨੇ, ਮੋਰਗੇਜ ਅਪਰੂਵ ਕਰ ਸਕਦੇ ਨੇ। ਇਹਦੇ ਵਿੱਚ ਕ੍ਰੈਸ਼ ਸਕੋਰ ਦਾ ਕੋਈ ਚੱਕਰ ਨਹੀਂ, ਇਨਕਮ ਦਾ ਕੋਈ ਚੱਕਰ ਨਹੀਂ ਪੈਂਦਾ, ਤੁਹਾਡੀ ਮੋਰਗੇਜ ਜਿਹੜੀ ਹੈ ਕਲੀਅਰ ਹੋ ਸਕਦੀ ਹੈ। ਤੁਸੀਂ 1 ਈਅਰ ਤੱਕ ਟਾਈ ਅਪ ਹੋ ਕੇ ਉਹਨਾਂ ਨਾਲ, ਤੁਹਾਡਾ 1 ਈਅਰ ਤੱਕ ਜਿਹੜਾ ਸੈਟਅਪ ਹੋ ਗਿਆ, ਉਸ ਤੋਂ ਬਾਅਦ ਤੁਸੀਂ ਬੈਂਕ ਜਾਂ ਕਿਤੋਂ ਵੀ ਦੁਬਾਰਾ ਮੋਰਗੇਜ ਕਰਾ ਸਕਦੇ ਹੋ। ਜਿਵੇਂ ਮੈਂ ਐਗਜ਼ਾਮਪਲ ਦਿੱਤੀ ਸੀ ਹੁਣ ਲਾਸਟ ਥੋੜੇ ਚਿਰ ਪਹਿਲਾਂ, 2 ਘਰਾਂ ਦੀ ਹੁਣੇ ਆਪਾਂ ਰੀਫਾਈਨੈਂਸ ਕੀਤੀ ਹੈ ਪ੍ਰਾਈਵੇਟ ਮੋਰਗੇਜ ਤੋਂ, ਤੇ ਉਹਨਾਂ ਦੀ ਐਕਚੁਲੀ ਪਹਿਲਾਂ ਵੀ ਪ੍ਰਾਈਵੇਟ ਮੋਰਗੇਜ ਦੀ ਸੀਗੀ ਦੋਨਾਂ ਦੇ ਉੱਤੇ, ਪਰ ਅਸੀਂ ਜਿਹੜੀ ਲੈ ਕੀਤੀ ਉਹਨੂੰ ਦੁਬਾਰਾ, ਕਿਉਂਕਿ ਇਹਨਾਂ ਦਾ ਕੈਸ਼ ਸਕੋਰ ਬਹੁਤ ਥੱਲੇ ਸੀਗਾ, ਇਨਕਮ ਵੀ ਘੱਟ ਸੀ, ਪਰ ਇਹਨਾਂ ਨੂੰ ਜਿਹੜੀ ਦੁਬਾਰਾ ਪ੍ਰਾਈਵੇਟ ਮੋਰਗੇਜ ਲੈ ਕੀਤੀ ਉਹਨਾਂ ਤੇ ਉਹਨਾਂ ਦੀ ਆਲਮੋਸਟ $1,300 ਦੀ ਸੇਵਿੰਗ ਹੋ ਗਈ ਹੈ, ਸਾਰੇ ਫੀਸਾਂ ਫੂਸਾਂ ਪਾ ਕੇ ਵੀ $1,300 ਦੀ ਜਿਹੜੀ ਸੇਵਿੰਗ ਹੋਈ ਹੈ ਉਹਨਾਂ ਨਾਲ, ਕਾਫੀ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਜਿਹੜਾ ਆ ਉਹ ਥੋੜਾ ਠੀਕ ਹੋ ਗਿਆ ਹੈ, ਸਟ੍ਰੈਸ ਘੱਟ ਗਿਆ ਹੈ। ਤੇ ਇਸ ਲਈ ਮੈਂ ਕਹਿੰਦਾ ਜੇ ਕਿਸੇ ਨੂੰ ਇਹ ਆਪਸ਼ਨ ਦੀ ਲੋੜ ਹੈ ਤਾਂ ਮੈਨੂੰ ਪਰਮਜੀਤ ਸਿੰਘ ਨੂੰ 6479823313 ਤੇ ਕਾਲ ਕਰ ਸਕਦੇ ਨੇ, ਇਹ ਕਾਲ ਮੋੜ ਦਿੱਤੇ 6479283313 ਤੇ ਜੀ,
6479283313।
ਹਾਂਜੀ ਸਰ, ਇੱਕ ਬੰਦੇ ਦੀ ਸਿਚੁਏਸ਼ਨ ਵੀ ਅਲੱਗ ਅਲੱਗ ਹੁੰਦੀ ਹੈ ਜੀ, ਤਾਂ ਇਸ ਕਰਕੇ ਜੇ ਆਪਣੀ ਕੋਈ ਬੰਦਾ ਫਾਈਲ ਦਿਖਾਵੇ ਸਾਰਾ ਕੁਛ ਚੈੱਕ ਕਰਾਵੇ ਤਾਂ ਆਪਾਂ ਉਹਨੂੰ ਕਲੀਅਰ ਕੱਟ ਦੱਸ ਸਕਦੇ ਹਾਂ ਵੀ ਤੁਹਾਡੀ ਮੋਰਗੇਜ ਹੋਣੀ ਹੈ ਕਿ ਨਹੀਂ ਹੋਣੀ। ਜੇ ਆਪਾਂ ਯੈਸ ਕਹਿ ਦਈਏ ਤਾਂ ਆਲਵੇ ਹੁੰਦੀ ਹੈ, ਪਰ ਪ੍ਰਾਈਵੇਟ ਵਾਲੇ ਕੇਸ ਦੇ ਵਿੱਚ ਆਲਮੋਸਟ ਹਰੇਕ ਬੰਦੇ ਦੀ ਹੋ ਜਾਂਦੀ ਹੈ। ਤਾਂ ਇਸ ਲਈ ਮੈਨੂੰ ਇਨਫੋਰਮੇਸ਼ਨ ਕਿਸੇ ਲੈਣੀ ਹੋਵੇ ਤਾਂ ਮੈਨੂੰ 6479823313 ਤੇ ਕਾਲ ਕਰ ਸਕਦੇ ਨੇ। ਥੈਂਕ ਯੂ।
ਥੈਂਕ ਯੂ ਜੀ, ਗੁੱਡ ਲੱਕ। ਇੱਕ ਵਾਰ ਫਿਰ ਦੱਸਦਾ ਕਿ ਅਗਰ ਤੁਸੀਂ ਇਨਵੈਸਟਮੈਂਟ ਦੇ ਲਈ ਕੋਈ ਚੰਗੀ ਪ੍ਰੋਪਰਟੀ ਲੱਭ ਰਹੇ ਹੋ ਤਾਂ 379900 ਦੇ ਟਾਊਨ ਹਾਊਸਿਸ ਨੇ ਕੁਝ ਇੱਕ ਮੇਰੇ ਪਾਸ, ਔਰ ਇਹ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਲਿਓ। ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਨੇ ਇਹ, ਔਰ ਸਿਰਫ 379900 ਫਰੀ ਹੋਲਡ ਟਾਊਨ ਹਾਊਸਿਸ ਨੇ, ਡਰਾਈਵੇ, ਗਰਾਜ, ਬੇਸਮੈਂਟ, ਮੇਨ ਫਲੋਰ, ਸੈਕਿੰਡ ਫਲੋਰ, ਔਰ ਬੈਕਯਾਰਡ ਦੇ ਵਿੱਚ ਡੈੱਕ ਵੀ ਬਣਾ ਕੇ ਦਿੱਤਾ ਜਾਂਦਾ ਹੈ, ਔਰ ਹੋਰ ਕਾਫੀ ਸਾਰੇ ਇੰਸੈਂਟਿਵ ਨੇ। ਸਿਰਫ $20,000 ਤੁਸੀਂ ਇਸਦਾ 3 ਮਹੀਨਿਆਂ ਦੇ ਵਿੱਚ ਦੇਣਾ ਹੈ, ਔਰ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005। ਇੱਕ ਸਾਲ ਨੂੰ ਇਹਨਾਂ ਘਰਾਂ ਦੀ ਕਲੋਜ਼ਿੰਗ ਹੈ, ਸੋ ਤੁਸੀਂ ਦੋ ਜਣੇ ਰਲ ਕੇ ਘਰ ਨੂੰ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਲਈ ਗੁੱਡ ਅਪਰਚੁਨਿਟੀ ਹੈ। ਤੁਸੀਂ ਕੋਈ ਇਹ ਨਹੀਂ ਹੈਗਾ ਕਿ ਜਿਹਨਾਂ ਪਾਸ ਬਹੁਤ ਪੈਸੇ ਹੈ ਉਹੀ ਇਨਵੈਸਟਮੈਂਟ ਕਰ ਸਕਦੇ ਨੇ, ਸੋ ਤੁਸੀਂ ਦੋ ਜਣੇ ਰਲ ਕੇ ਇਸ ਘਰ ਦੀ ਇਨਵੈਸਟਮੈਂਟ ਕਰ ਸਕਦੇ ਹੋ। ਇਸ ਘਰ ਦੇ ਵਿੱਚ $10,000-$10,000 ਦਾ ਚੈੱਕ ਦੇ ਕੇ ਅਤੇ ਫਿਰ ਬਾਕੀ ਕਲੋਜ਼ਿੰਗ ਦੇ ਉੱਤੇ ਹੋਵੇਗਾ, ਸੋ $3,78,900 ਦਾ ਇਹ ਘਰ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ। ਫਰੀ ਹੋਲਡ ਟਾਊਨ ਹਾਊਸ 1400 square feet ਦਾ, 3 bedroom ਦਾ। ਮੇਰੇ ਨਾਲ ਸੰਪਰਕ ਕਰ ਲੈਣਾ 416-970-5005, 4169705005, 416-970-5005। 29 June ਨੂੰ ਆ ਰਿਹਾ ਮੇਲਾ, ਕੈਨੇਡਾ ਡੇ ਮੇਲਾ, ਔਰ ਇਹ ਹੋਣਾ ਹੈ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਇੱਕ ਵੱਡਾ ਰਿਕਾਰਡ ਸਥਾਪਿਤ ਕਰਨਾ ਹੈ। ਬਿਗੇਸਟ ਹਿਊਮਨ ਮੇਪਲ ਲੀਫ ਬਣਾਇਆ ਜਾਣਾ, ਗਿਨੀਜ਼ ਵਰਲਡ ਰੈਕਰਡ ਵਾਲੇ ਆਉਣਗੇ ਅਤੇ ਬੁੱਕ ਦੇ ਵਿੱਚ ਨਾਂ ਦਰਜ ਹੋਵੇਗਾ। ਸੋ ਇਸ ਦੇ ਵਿੱਚ 15,000 ਲੋਕਾਂ ਦਾ ਇਹ ਮੇਪਲ ਲੀਫ ਬਣਾਇਆ ਜਾਣਾ ਵੱਡਾ। ਸੋ ਇਸ ਤੋਂ ਇਲਾਵਾ ਚੋਟੀ ਦੇ ਕਲਾਕਾਰ ਇਸ ਮੇਲੇ ਦੇ ਵਿੱਚ ਪਰਫੋਰਮ ਕਰਨ ਆ ਰਹੇ ਨੇ, ਅਤੇ ਇੱਕ ਗੀਤ ਸਰਨਦੀਪ ਜੀ ਨੇ ਕੀਤਾ ਕਿਉਂ ਲੱਸੀ, ਕਿਹੜੇ ਕਲਾਕਾਰ ਦਾ ਗੀਤ ਇਹ ਹੈ ਸਰਨਦੀਪ ਜੀ, ਮੈਨੂੰ ਮਾੜਾ ਜਿਹਾ ਕਲਾਕਾਰ ਦੱਸ ਦਿਓ ਪਲੀਜ਼। ਆਰਨੇਟ, ਆਰਨੇਟ ਦਾ ਗੀਤ ਸਰਨਦੀਪ ਪੇਸ਼ ਕਰਦੇ ਨੇ ਤੁਹਾਡੇ ਲਈ, ਅਤੇ ਉਸ ਤੋਂ ਬਾਅਦ ਵਾਪਸ ਪੜ੍ਹਦੇ ਹਾਂ।
ਜਿੱਥੇ ਹੈ ਨਹੀਂ ਤੂੰ ਮਿੱਤਰਾ, ਵੇ ਕਿੰਨੇ ਸੋਹਣੇ ਸੀ ਲਿਖਦਾ ਗਾਣੇ, ਇਹੋ ਜਿਹੇ ਹਾਲਾਤਾਂ ਪੇਸ਼ ਪਿਆ, ਮੈਨੂੰ ਤਾਂ ਗੱਲ ਨਿੱਕੀ ਨਹੀਂ ਲੱਗਦੀ ਵੇ ਜਿੱਥੇ ਤੇਰਾ ਕਲੇਸ਼ ਪਿਆ, ਹਾਏ ਮੈਨੂੰ ਤਾਂ ਗੱਲ ਨਿੱਕੀ ਨਹੀਂ ਲੱਗਦੀ ਵੇ ਜਿੱਥੇ ਤੇਰਾ ਕਲੇਸ਼ ਪਿਆ, ਚੱਲ ਲਾ ਦੇ ਤੀਰ ਟਿਕਾਣੇ ਤੇ, ਲਾ ਦੇ ਤੀਰ ਟਿਕਾਣੇ ਵੇ ਜਿਹੜੇ ਸਮੇਂ ਤੋਂ ਮਿੱਥਿਆ, ਆ
ਜੀ ਹਾਂ, ਇਹ ਆਵਾਜ਼ ਆਰਨੇਟ ਆ ਰਹੀ 29 ਜੂਨ ਨੂੰ ਤੁਹਾਡੇ ਸ਼ਹਿਰ ਦੇ ਵਿੱਚ, 29 ਜੂਨ ਨੂੰ ਆਰਨੇਟ, ਅਤੇ ਇਸਦੇ ਨਾਲ ਨਾਲ ਰਾਜਵੀਰ ਜਵੰਦਾ, ਦੀਪ ਜੰਡੂ, ਗੁਰਨਾਮ ਭੁੱਲਰ, ਸ਼ੈਰੀ ਮਾਨ, ਮਨਕੀਰ ਅਤੌਲਿਕ, ਕਰਨ ਔਜਲਾ, ਸਿੰਘਾ, ਗਗਨ ਕੋਕਰੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਆਰਟਿਸਟ ਇਸ ਦੇ ਮੇਲੇ ਦੇ ਵਿੱਚ ਸ਼ਾਮਿਲ ਹੋਣਗੇ, ਔਰ ਬਿਲਕੁਲ ਫ੍ਰੀ ਮੇਲਾ ਹੋਵੇਗਾ, ਸਾਰਾ ਦਿਨ ਇਹ ਮੇਲਾ ਚੱਲਣਾ ਹੈ। ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਚੋਟੀ ਦੇ ਆਰਟਿਸਟ ਪਰਫੋਰਮ ਕਰਨਗੇ ਤੁਹਾਡੇ ਦੇ ਲਈ, ਔਰ ਤੁਸੀਂ ਇਸ ਦੇ ਵਿੱਚ ਪਹੁੰਚਣਾ ਅਤੇ ਨਾਲ ਦੀ ਨਾਲ ਉਸ ਫੋਟੋ ਦੇ ਵਿੱਚ ਵੀ ਸ਼ਾਮਿਲ ਹੋਣਾ, ਜਿਹੜੀ ਫੋਟੋ ਗਿਨੀਜ਼ ਵਰਲਡ ਰੈਕਡ ਦੇ ਵਿੱਚ ਲੱਗਣੀ ਹੈ। ਉਹਦੇ 'ਚ ਲਾਰਜਸਟ ਹਿਊਮਨ ਮੇਪਲ ਲੀਫ ਜਿਹੜਾ ਰਿਕਾਰਡ ਤੋੜੇ ਜਾ ਰਹੇ ਨੇ ਹੁਣ ਤੱਕ ਦੇ, ਸੋ ਮੇਪਲ ਲੀਫ ਸਾਡੇ ਕੈਨੇਡਾ ਦੇ ਫਲੈਗ ਦੀ, ਝੰਡੇ ਦੀ ਨਿਸ਼ਾਨੀ, ਔਰ ਉਹਦੇ 'ਚ 15,000 ਲੋਕਾਂ ਨੂੰ ਖੜ੍ਹੇ ਕਰਕੇ ਇੱਕ ਮੇਪਲ ਲੀਫ ਤਿਆਰ ਕੀਤਾ ਜਾਣਾ। ਸੋ ਤੁਸੀਂ ਵੀ ਉਸ ਫੋਟੋ ਦੇ ਵਿੱਚ ਸ਼ਾਮਿਲ ਹੋਣਾ। 29 ਜੂਨ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਇਹ ਮੇਲਾ ਹੋਣ ਜਾ ਰਿਹਾ। ਪਾਰਕਿੰਗ ਵੀ ਬਿਲਕੁਲ ਫ੍ਰੀ ਹੈ, ਮੇਲਾ ਵੀ ਬਿਲਕੁਲ ਫ੍ਰੀ ਹੈ, ਵਾਹਵਾ ਸਟਾਲ ਲੱਗਣਗੇ, ਵਾਹਵਾ ਕੁਛ ਹੋਵੇਗਾ, ਮੇਲਾ, ਟਰੱਕ ਸ਼ੋ ਅਤੇ ਹੋਰ ਬਹੁਤ ਕੁਛ। ਅਤੇ ਮੇਰੇ ਨਾਲ ਇਸ ਸਮੇਂ ਪ੍ਰੀਤ ਜੀ ਨੇ ਟੀ ਪਾਈਨ ਲੀਜ਼ਿੰਗ ਤੋਂ। ਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਗੁੱਡ ਮਾਰਨਿੰਗ ਗਰੇਵਾਲ ਸਾਹਿਬ, ਤੁਹਾਡਾ ਤੇ ਆਪਣੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ। ਡੀ ਪਾਈਨ ਲੀਜ਼ਿੰਗ ਦੇ ਪ੍ਰਾਈਡ ਟਰੱਕ ਸੇਲਸ ਦੀ ਟੀਮ ਵੱਲੋਂ, ਜਿਵੇਂ ਕਿ ਅਸੀਂ ਹਰ ਵੀਕਸ ਆਪਣੀਆਂ ਨਵੀਂ ਨਵੀਆਂ ਡੀਲਸ ਲੈ ਕੇ ਆਉਂਦੇ ਹਾਂ। ਸੋ ਇਫ ਯੂ ਆਰ ਲੁਕਿੰਗ ਫੋਰ ਕਿਸੇ ਵੀ ਤਰ੍ਹਾਂ ਦਾ ਯੂਜ ਜਾਂ ਬੈਂਡ ਨਿਊ ਟਰੱਕ ਦੇਖ ਰਹੇ ਹੋ, ਜਿਸ ਦੇ ਵਿੱਚ ਡੇਕ, ਹਾਈਵੇ ਟਰੈਕਟਰ, ਡੰਪ ਟਰੱਕ, ਸੋ ਪ੍ਰਾਈਡ ਟਰੱਕ ਸੇਲ ਇਜ਼ ਦੀ ਓਨਲੀ ਡੀਲਰਸ਼ਿਪ ਜਿੱਥੇ ਐਵਰੀਥਿੰਗ ਅੰਡਰ ਵਨ ਰੂਫ ਹੁੰਦੀ ਹੈ। ਤੁਸੀਂ ਪੁਰਾਣਾ ਟਰੱਕ ਲੈ ਆਓ, ਨਵਾਂ ਲੈ ਜਾਓ, ਅਤੇ ਤੁਸੀਂ ਪੁਰਾਣਾ ਕੋਈ ਰੀਫਾਈਨੈਂਸ ਕਰਾਉਣਾ ਹੈ ਉਹ ਵੀ ਅਵੇਲੇਬਲ ਹੈ। ਤੁਸੀਂ ਫਸਟ ਟਾਈਮ ਟਰੱਕ ਬਾਇਰ ਹੋ, 0 ਡਾਊਨ ਪੇਮੈਂਟ ਆਪਸ਼ਨ, 90 ਡੇਜ਼ ਨੋ ਪੇਮੈਂਟ ਆਪਸ਼ਨ, ਸੋ ਸਾਰੀਆਂ ਹੀ ਫੈਸਿਲਿਟੀਆਂ ਇੱਕੋ ਛੱਤ ਦੇ ਅੰਦਰ ਹਨ। ਮੋਰਓਵਰ ਕੀ ਹੁੰਦਾ, ਤੁਹਾਨੂੰ ਇਸਦੇ ਨਾਲ ਨਾਲ ਜੇ ਕੋਈ ਡਰਾਈ ਵੈਨ ਚਾਹੀਦੀ ਹੈ, ਰੀਫਰ ਚਾਹੀਦਾ ਹੈ ਕਿਸੇ ਵੀ ਈਅਰ ਦਾ, ਉਹ ਵੀ ਸਾਰੇ ਔਨ ਦੀ ਫਲੋਰ ਹਨ। ਤਾਂ ਤੁਸੀਂ ਸਾਨੂੰ ਕਿਸੇ ਵੀ ਸਮੇਂ ਕਾਲ ਕਰ ਸਕਦੇ ਹੋ 416-278-2877 'ਤੇ, ਜਾਂ ਸਾਨੂੰ ਵਿਜ਼ਿਟ ਕਰ ਸਕਦੇ ਹੋ 6050 ਡਿਕਸੀ ਰੋਡ ਮਿਸੀ ਸਾਗਾ ਦੇ
ਜੀ। 416-278-2877 ਇਹਨਾਂ ਦਾ ਨੰਬਰ ਹੈ। ਕੁਛ ਹੋਰ ਕਹਿਣਾ ਚਾਹੋ ਪ੍ਰੀਤ ਜੀ?
ਬਸ ਜੀ ਇਹੀ ਹੈ ਜੀ, ਜਿਵੇਂ ਕਿ ਆਪਣੇ ਲਿਸਨਰ ਨੇ ਸਾਨੂੰ ਇੰਨੀ ਕਾਮਯਾਬੀ ਬਖਸ਼ੀ ਕਿ ਪਹਿਲਾਂ ਜਿਵੇਂ ਪ੍ਰਾਈਡ ਟਰੱਕ ਸੇਲਸ ਸਿਰਫ ਸਾਡੀ ਇੱਕੋ ਹੀ ਲੋਕੇਸ਼ਨ ਸੀ ਮਿਸੀ ਸਾਗਾ, ਤੇ ਹੁਣ ਤੁਸੀਂ ਸਾਡੀ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ। ਵੀ ਆਰ ਓਪਰੇਟਿੰਗ ਫਰੋਮ 9 ਡਿਫਰੈਂਟ ਲੋਕੇਸ਼ਨ ਇਨ ਨੋਟ ਓਨਲੀ ਇਨ ਕੈਨੇਡਾ, ਅਸੀਂ ਯੂਐਸ ਦੇ ਵਿੱਚ ਵੀ ਅਸੀਂ ਆਪਣੀ ਓਪਰੇਸ਼ਨਸ ਲੈ ਕੇ ਆਏ ਹਾਂ। ਸੋ ਤੁਸੀਂ ਚੈੱਕ ਕਰੋ, ਜੇ ਤੁਹਾਡਾ ਕੋਈ ਚਾਹਵਾਨ, ਕੋਈ ਯਾਰ, ਦੋਸਤ, ਸਿਸਟਰ ਯੂਐਸ ਦੇ ਵਿੱਚ ਵੀ ਕਿਸੇ ਨੂੰ ਟਰੱਕ ਚਾਹੀਦਾ ਹੈ, ਤਾਂ ਸਾਡੀ ਵੈਬਸਾਈਟ ਚੈੱਕ ਕਰੋ, ਚੈੱਕ ਕਰੋ ਵੀ ਤੁਹਾਡੇ ਨੇੜੇ ਤੋਂ ਨੇੜੇ ਕਿਹੜੀ ਲੋਕੇਸ਼ਨ ਹੈ, ਉੱਥੇ ਸਾਡੇ ਜਿਹੜੇ ਸੇਲਸ ਰੈਪ ਨੇ ਉਹਨਾਂ ਨੂੰ ਕਾਲ ਕਰੋ, ਅਤੇ ਤੁਹਾਨੂੰ ਹਰ ਪ੍ਰੋਡਕਟ ਦੀ ਡਿਟੇਲ ਇਨਫੋਰਮੇਸ਼ਨ ਫੋਨ 'ਤੇ ਦਿੱਤੀ ਜਾਏਗੀ। ਈਵਨ ਕਿ ਤੁਸੀਂ ਡੀਲ ਫੋਨ 'ਤੇ ਵੀ ਫਾਈਨਲਾਈਜ਼ ਕਰਨਾ ਚਾਹੁੰਦੇ ਹੋ ਉਹ ਵੀ ਕਰ ਦਿੱਤੀ ਜਾਏਗੀ। ਡੀਲ ਲੈਣ ਤੋਂ ਬਾਅਦ ਟਰੱਕ ਤੁਸੀਂ ਲੈ ਕੇ ਜਾਂਦੇ ਹੋ, ਤੁਹਾਨੂੰ ਹਫ਼ਤਾ, 10 ਦਿਨ, ਮਹੀਨੇ ਦੇ ਵਿੱਚ ਵੀ ਟਰੱਕ ਨਹੀਂ ਪਸੰਦ ਆਉਂਦਾ, ਯੂ ਕੈਨ ਐਕਸਚੇਂਜ ਐਨੀ ਟਾਈਮ ਵਿੱਚ, ਕੋਈ ਵੀ ਪੈਸਾ ਨਹੀਂ ਕੱਟਿਆ ਜਾਏਗਾ ਕਿਸੇ ਵੀ ਕਸਟਮਰ ਦਾ।
ਜੀ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਨੰਬਰ ਇੱਕ ਵਾਰ ਫਿਰ ਰਿਪੀਟ ਕਰ ਦਿਓ।
ਬਿਲਕੁਲ ਜੀ, ਨੰਬਰ ਹੈਗਾ 416-278-2877 ਜੀ।
ਧੰਨਵਾਦ ਜੀ। ਨਵੇਂ ਫੈਡਰਲ ਆਦੇਸ਼ਾਂ ਮੁਤਾਬਕ ਕੈਨੇਡਾ ਦੇ ਫੌਜੀ ਜਾਸੂਸ ਕੈਨੇਡੀਅਨ ਨਾਗਰਿਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਨਾਲ ਨਾਲ ਉਸ ਨੂੰ ਸਾਂਝੀ ਵੀ ਕਰ ਸਕਦੇ ਨੇ। ਇਸ ਵਿੱਚ ਉਹ ਜਾਣਕਾਰੀ ਵੀ ਸ਼ਾਮਲ ਹੋਵੇਗੀ ਜਿਹੜੀ ਬਾਈ ਚਾਂਸ ਇਕੱਠੀ ਕੀਤੀ ਗਈ ਹੋਵੇਗੀ। ਅਤੇ ਫੈਡਰਲ ਸਰਕਾਰ ਦੇ ਇਸ ਆਦੇਸ਼ ਮੁਤਾਬਕ ਇਹ ਸਭ ਉਦੋਂ ਹੀ ਸੰਭਵ ਹੋਵੇਗਾ ਜੇ ਕਿਸੇ ਤਰ੍ਹਾਂ ਦੀ ਜਾਂਚ ਚੱਲ ਰਹੀ ਹੋਵੇ ਅਤੇ ਇਕੱਠੀ ਕੀਤੀ ਜਾਣ ਵਾਲੀ ਸਮੱਗਰੀ ਵਿੱਚ ਮਦਦਗਾਰ ਹੋਵੇ। ਫੌਜ ਦੇ ਖੁਫੀਆ ਏਜੰਟਾਂ ਵੱਲੋਂ ਕੈਨੇਡੀਅਨ ਸੰਬੰਧੀ ਨਿੱਜੀ ਡਾਟਾ ਹਾਸਲ ਕਰਨ ਦੇ ਖਿਆਲ ਨਾਲ ਹੀ ਕੈਨੇਡਾ ਦੇ ਸਿਵਲ ਲਿਬਰਟੀਜ਼ ਪੈਰੋਕਾਰ ਚਿੰਤਾ ਵਿੱਚ ਪੈ ਗਏ ਨੇ, ਕਿਉਂਕਿ ਸਪਸ਼ਟ ਨਹੀਂ ਕੀਤਾ ਗਿਆ ਕਿ ਸਾਈਬਰ ਸਪੇਸ ਰਾਹੀਂ ਕਿਸ ਹੱਦ ਤੱਕ ਅਜਿਹਾ ਡਾਟਾ ਇਕੱਠਾ ਕੀਤਾ ਜਾ ਸਕਦਾ ਹੈ। ਅਗਸਤ 2018 ਵਿੱਚ ਜਾਰੀ ਕੀਤੇ ਗਏ ਇਸ ਆਦੇਸ਼ ਗਾਈਡੈਂਸ ਆਨ ਦ ਕਲੈਕਸ਼ਨ ਆਫ ਕੈਨੇਡੀਅਨ ਸਿਟੀਜ਼ਨ ਇਨਫੋਰਮੇਸ਼ਨ ਤਹਿਤ ਨੈਸ਼ਨਲ ਡਿਫੈਂਸ ਇੰਪਲਾਈਜ਼ ਅਤੇ ਕੈਨੇਡੀਅਨ ਫੋਰਸਿਸ ਨੂੰ ਇਹ ਹਦਾਇਤਾਂ ਹਨ ਕਿ ਕੈਨੇਡੀਅਨ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਦਾ ਮਿਲਟਰੀ ਦੇ ਆਪਰੇਸ਼ਨ ਜਾਂ ਗਤੀਵਿਧੀਆਂ ਨਾਲ ਕੋਈ ਸਿੱਧਾ ਅਤੇ ਫੌਰੀ ਸੰਬੰਧ ਹੋਣਾ ਚਾਹੀਦਾ ਹੈ। ਪਰ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਟੈਕਨੋਲੋਜੀ ਅਤੇ ਵਿਕਾਸ ਦੇ ਸਮਰੱਥਾ ਵਿੱਚ ਹੋ ਰਹੇ ਵਾਧੇ ਕਾਰਨ ਇਹ ਸੰਭਾਵਨਾ ਵੀ ਪੈਦਾ ਹੋ ਗਈ ਹੈ ਕਿ ਅਜਿਹੀ ਕੈਨੇਡੀਅਨ ਜਾਣਕਾਰੀ ਸੋਸ਼ਲ ਮੀਡੀਆ ਆਦਿ ਵਰਗੇ ਸਰੋਤਾਂ ਤੋਂ ਵੀ ਫੜੀ ਜਾ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਾਰਲੀਮੈਂਟੇਰੀਅਨਸ ਦੀ ਨੈਸ਼ਨਲ ਸਿਕਿਉਰਿਟੀ ਅਤੇ ਇੰਟੈਲੀਜੈਂਸ ਕਮੇਟੀ ਇਸ ਆਦੇਸ਼ ਦੀ ਜਾਂਚ ਕਰ ਰਹੀ ਹੈ। ਇਹ ਜਾਂਚ ਇਸ ਅਧਿਐਨ ਲਈ ਕੀਤੀ ਜਾ ਰਹੀ ਹੈ ਕਿ ਨੈਸ਼ਨਲ ਡਿਫੈਂਸ ਅਤੇ ਕੈਨੇਡੀਅਨ ਫੋਰਸਿਸ ਵੱਲੋਂ ਇਕੱਠੀ ਕੀਤੀ ਜਾਣ ਵਾਲੀ ਇਸ ਜਾਣਕਾਰੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਇਸ ਬਾਰੇ ਕਮੇਟੀ ਵੱਲੋਂ ਇੱਕ ਖਾਸ ਰਿਪੋਰਟ ਇਸ ਸਾਲ ਪ੍ਰਧਾਨ ਮੰਤਰੀ ਸਾਹਮਣੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਦੂਸਰੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਥੋੜ੍ਹਾ ਜਿਹਾ ਮੈਂ ਹਿੰਟ ਦਿੱਤਾ ਸੀ ਕਿ ਅੱਜ ਰੈਪਟਰਸ ਦਾ ਪੰਜਵੀਂ ਗੇਮ ਹੈ ਔਰ ਪੰਜਵੀਂ ਗੇਮ ਦੇ ਵਿੱਚ ਜਿੱਥੇ ਰੈਪਟਰਸ ਅਤੇ ਗੋਲਡਨ ਸਟੇਟ ਵਾਰੀਅਰਸ ਦਾ ਜ਼ੋਰ ਲੱਗਿਆ ਹੋਵੇਗਾ ਉੱਥੇ ਐਂਗਲਸ ਅਤੇ ਕੰਜ਼ਰਵੇਟਿਵ ਦਾ ਵੀ ਮੁਕਾਬਲਾ ਹੋਵੇਗਾ। ਲੈਟਸ ਸੀ ਕਿਹੜਾ ਵੱਧ ਪੈਸਾ ਖਰਚਦਾ, ਕਿਹੜਾ ਵੱਧ ਐਡਾ ਪੇਸ਼ ਕਰਦਾ, ਕਿਹਦੇ 'ਚ ਐਂਡਰੂ ਸ਼ੇਅਰ ਨੂੰ ਕੌਣ ਚੰਗਾ ਦਿਖਾਉਣ 'ਚ ਕਾਮਯਾਬ ਹੁੰਦਾ ਔਰ ਐਂਡਰੂ ਸ਼ੇਅਰ ਨੂੰ ਕੌਣ ਮਾੜਾ ਦਿਖਾਉਣ 'ਚ ਕਾਮਯਾਬ ਹੁੰਦਾ। ਐਂਡਰੂ ਸ਼ੇਅਰ ਆਪਣੇ ਇੱਥੇ ਆਏ ਸਨ ਵੀਕੈਂਡ ਦੇ ਉੱਤੇ ਅਤੇ ਆਈ ਟ੍ਰਿਪਲ ਸੀ ਇੰਡੋ ਕੈਨੇਡੀਅਨ ਚੈਂਬਰ ਆਫ ਕਮਰਸ ਵਾਲਿਆਂ ਦਾ ਗਾਲਾ ਡਿਨਰ ਸੀ ਜਿਸ ਦੇ ਵਿੱਚ ਕਾਫੀ ਬਿਜ਼ਨਸ ਲੋਕਾਂ ਨੂੰ ਪ੍ਰਮੋਟ ਵੀ ਕੀਤਾ ਗਿਆ, ਬੜਾ ਵਧੀਆ ਇੱਥੇ ਬੋਲ ਕੇ ਗਏ ਨੇ। ਉਹਦਾ ਡਿਟੇਲ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ, ਲੇਕਿਨ ਇਸ ਸਮੇਂ ਮੇਰੇ ਨਾਲ ਸੋਢੀ ਨਾਗਰਾ ਜੀ ਨੇ। ਸੋਢੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰੇਵਾਲ ਸਾਹਿਬ, ਤੁਹਾਡਾ ਔਰ ਜਿੰਨੇ ਵੀ ਖਬਰਸਾਰ ਦੇ ਸਰੋਤਿਆ ਸੋਢੀ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ।
ਔਰ ਆਪਾਂ ਜਿਸ ਤਰ੍ਹਾਂ ਕਮਰਸ਼ੀਅਲ ਚੱਲ ਹੀ ਰਿਹਾ, ਦਲਜੀਤ ਦੋਸਾਂਝ ਦਾ ਸ਼ੋਅ ਜਿਹੜਾ ਕਲੇਮ ਫੋਰ ਐਂਟਰਟੇਨਮੈਂਟ ਤੇ ਟਰਾਂਸ 99 ਦੀ ਪੇਸ਼ਕਸ਼ ਸੀ, 22 ਜੂਨ ਨੂੰ ਇਹੋ ਜਿਹੜਾ ਸ਼ੋਅ ਫਸਟ ਅੰਟਾਰੀਓ ਸੈਂਟਰ ਦੇ ਵਿੱਚ ਮੈਲਟਨ ਦੇ ਵਿੱਚ ਹੋਣ ਜਾ ਰਿਹਾ। ਟਿਕਟਾਂ ਜਿਹੜੀਆਂ ਸੀ ਜਾਂ ਤੇ ਟਿਕਟ ਮਾਸਟਰ .ca ਜਾਂ ਫਿਰ ਜਿਹੜਾ ਸੈਕਿੰਡ ਚੋਇਸ ਦੀ ਮੈਂ ਗੱਲ ਕਰਾਂ, ਆਪਣਾ ਟੀਮ ਫੋਰ ਐਂਟਰਟੇਨਮੈਂਟ ਦਾ ਹੈਡ ਆਫਿਸ ਆ, ਫ੍ਰੈਂਚ ਵੀਡੀਓ ਪ੍ਰੋਡਕਸ਼ਨ ਸਟੀਲ ਅਤੇ ਮੈਲਨੀ ਦਾ ਏਰੀਆ, ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਾਡੇ ਸਰੋਤੇ ਵਿਜਿਟ ਕਰ ਸਕਦੇ ਆ। ਕਿਤੇ ਵੀ ਸਾਡਾ ਕੋਈ ਨੰਬਰ ਬਿਜ਼ੀ ਆਉਂਦਾ, ਆਫਿਸ ਦੇ ਵਿੱਚ ਸਾਡੀ ਪੂਰੀ ਟੀਮ ਜਿਹੜੀ ਮੈਪ ਤੇ ਤੁਹਾਨੂੰ ਦੱਸੇਗੀ ਕਿ ਕਿਹੜੀ ਟਿਕਟ ਕਿੱਥੇ ਆ। $55.65 ਤੋਂ ਸਟਾਰਟ ਹੋ ਕੇ $250 ਦੀ ਰੇਂਜ ਤੱਕ ਟਿਕਟਾਂ ਤੁਸੀਂ ਲੈਣ ਵਾਸਤੇ ਜਾਂ ਤੇ ਟਿਕਟ ਮਾਸਟਰ .ca ਜਾਂ ਫਿਰ ਸਟੀਲ ਅਤੇ ਮੈਲਰੇਨ ਦਾ ਏਰੀਆ ਫ੍ਰੈਂਚ ਵੀਡੀਓ ਪ੍ਰੋਡਕਸ਼ਨ ਤੇ ਵਿਜ਼ਿਟ ਕਰ ਸਕਦੇ ਹੋ। ਇਸ ਸਾਲ ਦਾ ਦਲਜੀਤ ਦੋਸਾਂਝ ਦਾ ਸ਼ੋਅ ਇੱਕ ਜਗਦੀਸ਼ੀ ਵੱਖਰਾ ਸ਼ੋਅ ਹੋਵੇਗਾ, ਸਾਊਂਡ ਅਤੇ ਲਾਈਟਿੰਗ ਨੂੰ ਲੈ ਕੇ। ਜਿਨ੍ਹਾਂ ਨੇ 2017 ਦੇ ਵਿੱਚ ਪਾਵਰ ਹਿੱਟ ਦੇ ਵਿੱਚ ਸ਼ੋਅ ਦੇਖਿਆ ਉਹਦੇ ਨਾਲੋਂ ਟੋਟਲੀ ਜਿਹੜਾ ਜੀ ਆਪਾਂ ਕਹਿ ਸਕਦੇ ਕਿ ਡਬਲ ਸਾਊਂਡ ਐਂਡ ਲਾਈਟਿੰਗ ਨੂੰ ਲੈ ਕੇ ਪ੍ਰੋਗਰਾਮ ਹੋਵੇਗਾ ਤੇ 16 ਫੁੱਟ ਦਾ ਜਿਹੜਾ ਅੱਗੇ ਨੂੰ ਰੈਂਪ ਹੋਵੇਗਾ, ਜਿਹੜਾ ਕਿ ਮੈਂ ਤੇ 18 ਸਾਲਾਂ ਦੇ ਵਿੱਚ ਕੋਈ ਸ਼ੋਅ ਏਦਾਂ ਦਾ ਨਹੀਂ ਦੇਖਿਆ ਜਿਹੜਾ ਕਿ ਐਕਟੀ ਸ਼ੋਅ ਇਸੇ ਤਰ੍ਹਾਂ ਦਾ ਹੋਵੇਗਾ ਜੀ।
ਛੋਟੀ ਸਾਹਿਬ ਪਤਾ ਲੱਗਿਆ ਖਰਚਾ ਬਹੁਤ ਕਰ ਰਹੇ ਹੋ ਤੁਸੀਂ। ਆਈ ਡੋਨਟ ਨੋ, ਹੈਮਿਲਟਨ ਵਰਗਾ ਕੋਪਸ ਕਾਲਜ ਵਰਗਾ ਸਟੇਡੀਅਮ ਵੀ ਲੈ ਲਿਆ ਅਤੇ ਸਟੇਜ ਦੇ ਉੱਤੇ ਹੋਰ ਸਾਰਾ ਕੁਛ ਇਹਨੂੰ ਸ਼ੋਅ ਨੂੰ ਇੱਕ ਯਾਦਗਾਰੀ ਬਣਾਉਣ ਦੇ ਲਈ, ਯੂ ਥਿੰਕ ਇਟ ਵਿਲ ਕਵਰ ਇੰਨਾ ਵੱਡਾ ਪੰਗਾ ਲਿਆ?
ਪੰਗਾ ਨਹੀਂ ਕਹਾਂਗੇ ਗਰੇਵਾਲ ਸਾਹਿਬ, ਪੰਗਾ ਸਾਡੇ ਵਾਸਤੇ ਨਹੀਂ ਗਾ, ਕਿਉਂਕਿ ਸਾਡੇ ਨਾਲ ਤੁਹਾਡੇ ਵਰਗੇ ਭਰਾ ਜਿਹੜੇ ਆ, ਕਮਿਊਨਿਟੀ ਆ, ਜਿੰਨਾ ਮੀਡੀਆ ਭਾਈਚਾਰਾ ਹਮੇਸ਼ਾ ਜਿਹੜਾ ਜੀ ਸਾਥ ਦਿੰਦਾ। ਜੇ ਆਪਾਂ 2015 ਦੇ ਵਿੱਚ 6 ਲੱਖ ਬਜਟ ਦਾ ਕਪਿਲ ਸ਼ਰਮਾ ਦਾ ਸ਼ੋਅ ਕਾਮਯਾਬ ਕਰ ਸਕਦੇ ਹਾਂ ਤੇ ਐਸੀ
ਪਰ ਇਹ ਤਾਂ ਉਹਦੇ ਨਾਲੋਂ ਵੀ ਮਹਿੰਗਾ ਪੈ ਰਿਹਾ ਵਾ।
ਹਾਂਜੀ ਹਾਂਜੀ, ਇਹ ਆਪਣਾ ਤੁਹਾਨੂੰ ਪਤਾ ਹੀ ਆ ਜੀ, ਪਰ ਇਹਦੇ ਵਿੱਚ ਸਾਡੇ ਜਿੰਨੇ ਵੀ ਬਿਜ਼ਨਸਮੈਨ ਆ ਭਾਈਚਾਰਾ ਜੀ ਬਹੁਤ ਜ਼ਿਆਦਾ ਸਹਿਯੋਗ ਦੇ ਰਹੇ, ਖਾਸ ਤੌਰ ਤੇ ਦਲਜੀਤ ਦੋਸਾਂਝ ਉਹਨਾਂ ਦੀ ਗੱਲਬਾਤ ਕਰੀਏ, ਐਵਰੀ ਸੈਕਿੰਡ ਜੀ ਜਿਹੜਾ ਸ਼ੋਅ ਕਰਦੇ ਆ, ਇਸ ਕਰਕੇ ਜਿਹੜਾ ਜੀ ਬੱਚਿਆਂ ਤੋਂ ਲੈ ਕੇ ਜਿਹੜਾ ਜੀ ਜੋਸ ਜਾਂ ਫਿਰ ਬਜ਼ੁਰਗਾਂ ਤੱਕ ਜਿਹੜਾ ਇਸ ਕਲਾਕਾਰ ਦਾ ਕਰੇਜ਼ ਆ। ਦੂਸਰਾ ਰਾਈਜ਼ਿੰਗ ਸਟਾਰ ਦੇ ਵਿੱਚ ਵੀ ਇੱਕ ਵੱਖਰੀ ਪਹਿਚਾਣ ਇਸ ਕਲਾਕਾਰ ਨੇ ਬਣਾਈ ਆ। ਸਾਨੂੰ ਪੰਜਾਬੀਆਂ ਨੂੰ ਮਾਣ ਹੈ, ਜਿੱਥੇ ਸਾਡੀ ਇੰਡੀਅਨ ਕਮਿਊਨਿਟੀ ਨੂੰ ਬਾਹਲੀਆਂ ਗੱਲਾਂ ਬਾਤਾਂ ਨਾ ਕਰਦਾ ਹੋਇਆ ਇੱਕੋ ਹੀ ਗੁਜ਼ਾਰਿਸ਼ ਕਰਾਂਗਾ ਕਿ ਜਿੰਨੇ ਵੀ ਸ਼ੋਅ ਤੁਸੀਂ ਅੱਜ ਤੱਕ ਬਾਲੀਵੁੱਡ ਦੇ ਕੋਈ ਦੇਖੇ ਆ, ਉਸ ਨਾਲੋਂ ਉੱਪਰ ਸਿਰਾ ਐਂਡ ਸ਼ੋਅ ਜਿਹੜਾ ਇਹ ਦਲਜੀਤ ਦੋਸਾਂਝ ਦਾ ਹੋਵੇਗਾ, ਤੁਹਾਨੂੰ ਮਾਣ ਹੋਵੇਗਾ ਉੱਥੇ ਸ਼ੋਅ ਤੇ ਬੈਠੇ ਆ। 3-3.5 ਘੰਟੇ ਪ੍ਰੋਗਰਾਮ ਚੱਲੇਗਾ, ਵਿੱਚ 20 ਮਿੰਟ ਦੀ ਬ੍ਰੇਕ ਹੋਵੇਗੀ। 905-793-1234 9057931234 ਜਾਂ ਫਿਰ ਮੇਰਾ ਨੰਬਰ 416-303-4444 ਤੇ ਸੰਪਰਕ ਕਰ ਸਕਦੇ ਸਾਡੇ ਸਰੋਤੇ ਗਰੇਵਾਲ ਸਾਹਿਬ। ਤੁਹਾਡਾ ਪੰਜਾਬੀ ਪੋਸਟ ਔਰ ਜਿੰਨੇ ਵੀ ਖਬਰਸਾਰ ਦੇ ਲਿਸਨਰ ਆ ਸਾਰਿਆਂ ਨੂੰ ਸਾਡੇ ਵੱਲੋਂ ਜਿੱਥੇ ਮੈਂ ਥੈਂਕਸ ਕਰਦਾ, ਔਰ ਕਮਿਊਨਿਟੀ ਅੱਗੇ ਇਹੋ ਹੀ ਕਹਿੰਦੇ ਕਿ ਇੱਕ ਆਪਾਂ ਵੱਖਰੀ ਆ ਜਿਹੜਾ ਜੀ ਉਹ ਸ਼ਾਮ ਜਿਹੜੀ ਆ 22 ਜੂਨ ਦੀ ਜਿਹੜੀ ਉਹ ਬਣਾਉਣੀ ਆ।
ਸਾਜਨਦੀਪ ਇਸ ਗੀਤ ਨੂੰ ਲੱਭ ਸਕਦੇ ਨੇ, ਗੱਲਬਾਤ ਐਂਡਿਆ ਗੀਤ ਸਿਰਾ।
ਹਾਂਜੀ ਸਿਰਾ,
ਸਾਰਿਆਂ ਨੂੰ ਸੁਣਾ ਦਿੰਦੇ ਆ। 905-793-1234 ਇਹਨਾਂ ਦਾ ਨੰਬਰ ਹੈ। ਆਪਣੇ ਮੈਂ ਸੁਸ਼ੀਲ ਦੋਸਾਂਝ ਜੀ ਕਹਿਣ ਲੱਗਿਆ, ਦਲਜੀਤ ਦੋਸਾਂਝ ਪੇਂਡੂ ਨੇ, ਦਲਜੀਤ ਦੋਸਾਂਝ ਹੋਣਾਂ ਦੇ ਇਸ ਸ਼ੋਅ ਦੀਆਂ ਟਿਕਟਾਂ ਤੁਸੀਂ ਖਰੀਦਣ ਦੇ ਲਈ ਇਸ ਨੰਬਰ ਦੇ ਉੱਤੇ ਕਾਲ ਕਰ ਲੈਣਾ। ਦੇਖੀਏ ਤਾਂ ਫਿਰ ਸੋਢੀ ਸਾਹਿਬ ਉਹਨਾਂ ਦਾ ਕਿਹੜਾ ਪਸੰਦੀਦਾ ਗੀਤ ਹੈ ਜਿਹੜਾ ਐਂਡ ਕਹਿੰਦੇ ਆ।
ਸੁਣੋ ਜੀ, ਸੁਣੋ। ਕੁੜੀਆਂ ਚ ਜੀਦੀ ਦਾ ਲੜਾਈ ਮੁੱਕਦੀ, ਮੰਜ਼ਲਾਂ ਦੇ ਜਿੰਨੀ ਦਾ ਉੱਚਾਈ ਮੁੱਕਦੀ, ਕੁੜੀਆਂ ਚ ਜੀਦੀ ਦਾ ਲੜਾਈ ਮੁੱਕਦੀ, ਹੱਦ ਜੋ ਜੋਸ਼ ਦਾ ਹੀ ਪੁਣੇ ਦੀ ਆ ਮੁੱਕਦੀ ਜੇਲਿਆਂ 'ਚ ਉਦੋਂ ਗੁਰੂ ਗੁਰੂ ਹੁੰਦੀ ਆ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ ਜਿੱਥੇ ਲੋਕੀ ਗੱਲਬਾਤ ਬੰਦ ਕਰਦੇ ਮਿੱਤਰਾਂ ਦੀ ਗੱਲਬਾਤ ਆਓ ਮਿੱਤਰਾਂ ਦੀ ਗੱਲਬਾਤ ਸ਼ੁਰੂ ਹੁੰਦੀ ਆ
ਇੰਟਰਟੇਨਮੈਂਟ ਵੱਲੋਂ ਦਲਜੀਤ ਦੋਸਾਂਝ ਉਹਨਾਂ ਦਾ ਸ਼ੋਅ 22 ਜੂਨ ਨੂੰ ਕੋਪਸ ਕਾਲਜ ਹੈਮਿਲਟਨ ਦੇ ਵੱਡੇ ਸਟੇਡੀਅਮ ਦੇ ਵਿੱਚ ਕਰਵਾਇਆ ਜਾ ਰਿਹਾ। ਵਾਕਿਆ ਜਿੱਥੇ ਗੱਲ ਕਈਆਂ ਦੀ ਰੁਕਦੀ ਹੈ ਉੱਥੋਂ ਜਾ ਕੇ ਇਹਨਾਂ ਦੀ ਗੱਲ ਸ਼ੁਰੂ ਹੁੰਦੀ ਹੈ। ਪ੍ਰੋਗਰਾਮ ਖਬਰਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਇੱਕ ਵਾਰੀ ਫਿਰ ਦੱਸਦਾ ਕਿ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਅਗਰ ਤੁਸੀਂ ਘਰ ਟਾਊਨ ਹਾਊਸ ਬੁੱਕ ਕਰਾਉਣਾ ਇਨਵੈਸਟਮੈਂਟ ਦੇ ਲਈ 4 ਲੱਖ ਤੋਂ ਘੱਟ ਡਾਲਰ ਦੀ ਤੁਸੀਂ ਇਨਵੈਸਟਮੈਂਟ ਲੱਭ ਰਹੇ ਹੋ ਤਾਂ ਇਸ ਤੋਂ ਵਧੀਆ ਇਨਵੈਸਟਮੈਂਟ ਤੁਹਾਨੂੰ ਹੋਰ ਕਿਤੇ ਨਹੀਂ ਲੱਭੇਗੀ। 3,79,900 ਡਾਲਰ ਦਾ ਟਾਊਨ ਹਾਊਸ ਹੈ, ਬੇਸਮੈਂਟ ਹੈ, ਸੈਕਿੰਡ ਫਲੋਰ ਹੈ, ਮੇਨ ਫਲੋਰ ਹੈ, 3 ਬੈਡਰੂਮ ਦਾ ਇਹ, 1400 ਸਕੁਅਰ ਫੁੱਟ ਦਾ ਬੈਕਯਾਰਡ ਹੈ, ਬੈਕਯਾਰਡ ਦੇ ਵਿੱਚ ਡੈੱਕ ਵੀ ਬਣਿਆ ਹੋਇਆ ਅਤੇ ਨਾਲ ਦੀ ਨਾਲ ਗਰਾਜ ਹੈ, ਡਰਾਈਵੇ ਹੈ, ਸਾਰਾ ਕੁਛ ਇੱਕ ਟ੍ਰੈਡੀਸ਼ਨਲ ਟਾਊਨ ਹਾਊਸ ਹੈ। ਕੋਈ ਸਟੈਕ ਨਹੀਂ ਗਾ, ਕੋਈ ਅਰਬਨ ਨਹੀਂ ਗਾ, ਕੋਈ ਬੈਕ ਟੂ ਬੈਕ ਨਹੀਂ ਗਾ, ਕੋਈ ਇਹਦੀ ਕਾਂਡੋ ਫੀ ਨਹੀਂ, ਕੋਈ ਇਹਦੀ ਮੇਨਟੇਨੈਂਸ ਫੀਸ ਨਹੀਂ, ਕੁਛ ਨਹੀਂ ਗਾ, ਕੋਈ ਇਹਦੇ ਡਿਵੈਲਪਮੈਂਟ ਚਾਰਜਸ ਨਹੀਂ ਗੇ, ਕੋਈ ਇਹਦੇ ਡਿਵੈਲਪਮੈਂਟ ਚਾਰਜਸ ਨਹੀਂ, ਕੋਈ ਹੋਰ ਐਕਸਟਰਾ ਚਾਰਜਸ ਨਹੀਂ ਗੇ, ਸਿਰਫ 379,900 ਇਹ ਪ੍ਰਾਈਸ ਹੈ ਇਸਦਾ। ਕਲੋਜ਼ਿੰਗ ਕੋਸਟ ਸਿਰਫ ਤੁਹਾਡੀ ਲੈਂਡ ਟ੍ਰਾਂਸਫਰ ਟੈਕਸ ਆਵੇਗੀ ਇਕੱਲੀ। ਡਿਪੋਜ਼ਿਟ ਸਟਰਕਚਰ 10,000 ਹੁਣ ਦੇਣਾ, 10,000 ਤਿੰਨਾਂ ਮਹੀਨਿਆਂ ਨੂੰ ਦੇਣਾ, ਬਾਕੀ ਕਲੋਜ਼ਿੰਗ ਦੇ ਉੱਤੇ 1 ਸਾਲ ਨੂੰ ਕਲੋਜ਼ਿੰਗ ਹੈ। ਦੀ ਅਸਾਈਨਮੈਂਟ ਕਲੋਜ਼ ਤੁਹਾਨੂੰ ਮਿਲੇਗੀ, ਕਾਫੀ ਇਨਸੈਂਟਿਵ ਤੁਹਾਨੂੰ ਮਿਲਣਗੇ। ਸੋ ਅਗਰ ਤੁਸੀਂ ਲੱਗਦਾ ਕਿ ਤੁਹਾਨੂੰ ਯੈਸ ਤੁਹਾਡੇ ਪਾਸ ਇੰਨੇ ਕੈਸਿਸ ਹੈਗੇ ਨੇ ਕਿ ਤੁਸੀਂ ਇਸ ਨੂੰ ਕਲੋਜ਼ ਕਰਵਾ ਸਕਦੇ ਹੋ, ਤੁਸੀਂ ਅਤੇ ਇਹਦੀ ਮੌਰਗੇਜ ਤੁਹਾਨੂੰ ਮਿਲ ਸਕਦੀ ਹੈ 3,00,000 ਡਾਲਰ ਦੀ, ਅਤੇ ਫਿਰ ਤੁਸੀਂ ਗੋ ਹੈਡ ਬੁੱਕ ਦਿਸ। ਆਪਣੇ ਅੰਦਰੋਂ ਕੋ ਡਰ ਕੱਢ ਕੇ, ਨਵੇਂ ਫਸਟ ਟਾਈਮ ਇਨਵੈਸਟਰਸ ਹੋ, ਇਟਸ ਗੁੱਡ ਓਪਰਚੁਨਿਟੀ। 4 ਲੱਖ ਤੋਂ ਘੱਟ ਦੀ ਪ੍ਰੋਪਰਟੀ ਹੈ, ਲੂਜ਼ ਨਹੀਂ ਕਰੋਗੇ ਇਸ ਦੇ ਵਿੱਚ ਤੁਸੀਂ। 416-970-5005 ਮੇਰਾ ਨੰਬਰ ਹੈ, 4177-050-005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਸੋ ਇਸ ਤੋਂ ਪਹਿਲਾਂ ਮੈਂ ਗੱਲਬਾਤ ਕਰਾਂ ਕੰਜ਼ਰਵੇਟਿਵਸ ਅਤੇ NBA ਦੇ ਕੰਜ਼ਰਵੇਟਿਵ ਅਤੇ ਐਂਗਲਸ ਦੇ ਮੁਕਾਬਲੇ ਦੀ। ਮੇਰੇ ਨਾਲ ਇਸ ਸਮੇਂ ਡਾਕਟਰ ਲਖਵਿੰਦਰ ਜੀ ਨੇ। ਡਾਕਟਰ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
ਕਾਫੀ ਲੋਕਾਂ ਦੇ ਮਨ ਚ ਇਹ ਹੁੰਦਾ ਕਿ ਮਿੱਠੀਆਂ ਗੋਲੀਆਂ ਨੇ, ਇਹਦੇ ਨਾਲ ਸ਼ੂਗਰ ਵੱਧ ਨੀ ਜਾਊਗੀ। ਸੋ ਬੜੀ ਗੱਲ ਤਾਂ ਵੈਸੇ ਨੋਰਮਲ ਜੀ ਹੈ, ਪਰ ਕਈ ਵਾਰੀ ਇਹਨੂੰ ਲੋਕ ਸੀਰੀਅਸ ਲੈ ਜਾਂਦੇ ਨੇ ਵੀ ਸ਼ੂਗਰ ਦੀ ਦਵਾਈ ਤੋਂ ਉਹ ਵੀ ਮਿੱਠੀ। ਸੋ ਅਸਲ ਦੇ ਵਿੱਚ ਮੈਂ ਉਹਦਾ ਇੱਕੋ ਹੀ ਜਵਾਬ ਦੇਣਾ ਚਾਹੁੰਦਾ ਕਿ ਜਿੰਨੀ ਕੁ ਮਹੀਨੇ ਦੇ ਵਿੱਚ ਅਸੀਂ ਤੁਹਾਨੂੰ ਮਿੱਠੀਆਂ ਗੋਲੀਆਂ ਦੇ ਉੱਤੇ ਪਾ ਕੇ ਦਵਾਈ ਖਵਾਉਂਦੇ ਹਾਂ ਹੋਮਿਓਪੈਥੀ ਦੀ, ਇੱਕ ਮਹੀਨੇ ਦੇ ਵਿੱਚ ਪੂਰੀ, ਉਹਦੇ ਚ ਉਹਦੇ ਚ ਇੰਨੀ ਕੁ ਸ਼ੂਗਰ ਹੈ ਕਿ ਜਿੰਨੀ ਮੈਕਸੀਮਮ ਤੁਸੀਂ ਕਹਿ ਲਓ ਕਿ ਮਹੀਨੇ ਚ ਇੱਕ ਰੋਟੀ ਘੱਟ ਖਾ ਲਓ। ਸੋ ਜਿੰਨੀ ਇੱਕ ਰੋਟੀ ਦੇ ਵਿੱਚ ਗਲੂਕੋਸ ਆ, ਸੋ ਉਹਨਾਂ ਕੀ ਇਹ ਪੂਰੇ ਮਹੀਨੇ ਦੀ ਇੱਕ ਦਵਾਈ ਜਿਹੜੀ ਸਾਡੀ ਉਹਨਾਂ ਕੁ ਗਲੂਕੋਸ ਇਹਦੇ ਚ ਹੈ। ਸੋ ਸਿਰਫ ਇੱਕ ਰੋਟੀ ਜਾਂ ਅੱਧੀ ਰੋਟੀ ਮਹੀਨੇ ਦੇ ਵਿੱਚ ਘੱਟ ਖਾ ਲਓ ਤਾਂ ਇਹ ਦਵਾਈ ਦੇ ਦੀ ਸ਼ੂਗਰ ਉਹਦੇ ਬਰਾਬਰ ਆ। ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਕਹਿਣ ਦਾ ਮਤਲਬ ਇਹ ਆ। ਦੂਸਰੀ ਗੱਲ ਜਿਹੜੀ ਡਾਇਬਟੀਜ਼ ਆ ਉਹ ਮਿੱਠੇ ਨਾਲ ਵੱਧਦੀ ਆ, ਠੀਕ ਹੈ, ਬਿਲਕੁਲ ਵੱਧਦੀ ਆ, ਇੰਸਟੈਂਟ ਵੱਧਦੀ ਆ, ਸਪੈਸ਼ਲੀ ਜਿਹੜੀ ਰਿਫਾਇੰਡ ਸ਼ੂਗਰ ਹੈ ਖੰਡ ਜਿਹਨੂੰ ਆਪਾਂ ਕਹਿੰਦੇ ਹਾਂ। ਪਰ ਇਹ ਜ਼ਿਆਦਾ ਮੈਂ ਅੱਗੇ ਵੀ ਕਈ ਵਾਰੀ ਕਹਿ ਚੁੱਕਾ ਕਿ ਇਹਦੇ ਲਈ ਜ਼ਿਆਦਾ ਰਿਸਪੋਂਸੀਬਿਲਟੀ ਜਿਹੜੀ ਉਹ ਨਮਕ ਦੀ ਆ, ਕਿਉਂਕਿ ਤਾਂ ਹੀ ਕਈ ਵਾਰੀ ਜਿਹੜੇ ਸ਼ੂਗਰ ਦੇ ਪੇਸ਼ੈਂਟ ਆ ਉਹਨਾਂ ਦੀ ਸ਼ੂਗਰ ਡਾਊਨ ਵੀ ਹੋ ਜਾਂਦੀ ਆ, ਡਾਊਨ ਇਨ ਉਹ ਜ਼ਿਆਦਾ ਖਤਰਨਾਕ, ਕਿਉਂਕਿ ਬੰਦਾ ਇੱਕਦਮ ਬੇਹੋਸ਼ ਹੋ ਜਾਂਦਾ। ਸੋ ਚੱਲਦਾ ਚੱਲਦਾ ਚਕਰਾ ਕੇ ਡਿੱਗ ਸਕਦਾ ਇੱਦਾਂ ਵੀ ਆ। ਸੋ ਸ਼ੂਗਰ ਜਿਹੜੀ ਆ ਉਹ ਜ਼ਰੂਰ ਵੱਧਦੀ ਆ ਰਿਫਾਇੰਡ ਸ਼ੂਗਰ ਨਾਲ ਜਾਂ ਦੂਜੇ ਗੁੜ ਨਾਲ ਵੀ ਵੱਧਦੀ ਆ, ਪਰ ਗੁੜ ਜਿਹੜਾ ਆ ਉਹ ਅਸਲ ਦੇ ਵਿੱਚ ਗੁੜ ਬਣਾ ਲਾ ਕੇ ਵੇਖਿਆ ਜਾਵੇ ਤੇ ਉਹ ਸ਼ੂਗਰ ਦੀ ਦਵਾਈ ਆ। ਸੋ ਗੁੜ ਤੋਂ ਡਰੋ ਨਾ, ਖੰਡ ਠੀਕ ਹੈ ਬੰਦ ਕਰ ਲਓ, ਪਰ ਮੇਨ ਇੱਕ ਲੂਣ ਵੀ ਇਹਦੇ ਵਿੱਚ ਰਿਸਪੋਂਸੀਬਲ ਹੈ, ਸਪੈਸ਼ਲੀ ਜਿਹੜਾ ਸੀ ਸਾਲਟ ਹੈ ਵਾਈਟ ਕਲਰ ਦਾ, ਉਹਦੀ ਜਗ੍ਹਾ ਜੇ ਤੁਸੀਂ ਸੰਧਾ ਨਮਕ ਜਿਹੜਾ ਪਾਕਿਸਤਾਨੀ ਨਮਕ ਜਿਹਨੂੰ ਕਹਿੰਦੇ ਜਾਂ ਕਾਲਾ ਨਮਕ ਉਹ ਯੂਜ਼ ਕਰੋ ਤਾਂ ਤੁਹਾਡੀ ਸ਼ੂਗਰ ਜਿਹੜੀ ਆ ਉਹ ਲੈਵਲ 'ਚ ਰਹਿ ਸਕਦੀ ਆ।
ਸੋ ਗੁੜ ਨਾਲ ਸ਼ੂਗਰ ਨਹੀਂ ਵੱਧਦੀ?
ਨਹੀਂ ਜੀ, ਵੱਧਦੀ ਜ਼ਰੂਰ ਹੈ ਜੀ, ਥੋੜੀ ਦੇਰ ਲਈ ਵੱਧਦੀ, ਪਰ ਗੁੜ ਦੇ ਵਿੱਚ ਨੈਚੁਰਲ ਇੰਜਾਈਮ ਨਹੀਂ ਹੁੰਦੇ ਆ ਜਿਹੜੇ ਕਿ ਜਿਹੜੀ ਸ਼ੂਗਰ ਵੱਧਦੀ ਜ਼ਰੂਰ ਹੈ ਥੋੜੀ ਦੇਰ ਲਈ, ਪਰ ਉਹਦਾ ਜਿਹੜਾ ਸਾਈਡ ਇਫੈਕਟ ਆ ਉਹ ਨਾਲ ਦੀ ਨਾਲ ਉਹ ਕਵਰ ਕਰ ਲੈਂਦੇ ਆ। ਗੁੜ ਕੋਈ ਮਾੜੀ ਚੀਜ਼ ਨਹੀਂ ਹੈਗੀ, ਤੇ ਗੁੜ ਦੇ ਨਾਲ ਤੁਸੀਂ ਆਪਣਾ ਜਿਹੜਾ
ਹੁਣ ਪਿਓਰ ਗੁੜ ਲੱਭਣਾ ਵੀ ਮੁਸ਼ਕਿਲ ਹੈ, ਗੁੜ ਨੂੰ ਵੀ ਸਾਫ਼ ਕਰਨ ਦੇ ਲਈ ਕੈਮੀਕਲ ਵਰਤੇ ਜਾਂਦੇ ਨੇ, ਅੱਗੇ ਤਾਂ ਉਹਨੂੰ ਬੜਾ ਹੌਲੀ ਹੌਲੀ ਉਬਾਲ ਉਬਾਲ ਕੇ ਗੰਨੇ ਦੇ ਰਸ ਨੂੰ ਤੇ ਉਹਨੂੰ ਸਾਫ਼ ਕਰਦੇ ਸੀਗੇ, ਤੇ ਉਹਦੀ ਥੋੜਾ ਰੰਗ ਵੀ ਉਹਦਾ ਥੋੜਾ ਡਿਫਰੈਂਟ ਹੁੰਦਾ ਸੀ, ਹੁਣ ਰੰਗ ਨੂੰ ਵਧੀਆ ਬਣਾਉਣ ਦੇ ਲਈ ਵਿੱਚ ਕੈਮੀਕਲ ਪਾ ਦਿੱਤੇ ਜਾਂਦੇ ਨੇ, ਸੋਡਾ ਪਾ ਦਿੱਤਾ ਜਾਂਦਾ, ਹੋਰ ਇੱਦਾਂ ਦੀਆਂ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਨੇ, ਇਹ ਵੀ ਪਿਓਰ ਲੱਭਣਾ ਮੁਸ਼ਕਿਲ ਹੋਇਆ ਹੋਇਆ?
ਮੁਸ਼ਕਿਲ ਨਹੀਂ ਹੈਗਾ ਜੀ, ਜਿੱਦਾਂ ਸਾਨੂੰ ਮੈਨੂੰ ਪਤਾ ਕਿ ਨਿੱਕੇ ਹੁੰਦੇ ਸਾਡੇ ਵੀ ਗੁੜ ਪਾਉਂਦਾ ਹੁੰਦਾ ਸੀ ਤੇ ਜੂਸ ਸੋਡੇ ਪੈਂਦੇ ਸੀ, ਸੋਡੇ ਵਗੈਰਾ ਪੈਂਦੇ ਸੀ, ਉਹ ਨਾਲ ਉਹ ਮੈਲ ਜੀ ਉੱਪਰ ਆ ਜਾਂਦੀ, ਉਹ ਨਾਲ ਗੁੜ ਦਾ ਰੰਗ ਚਿੱਟਾ ਹੋ ਜਾਂਦਾ, ਪਰ ਜਿਹੜਾ ਥੋੜਾ ਜਿਹਾ ਵੀ ਜਾਣਕਾਰ ਹੈਗਾ ਗੁੜ ਦਾ ਉਹ ਜਾ ਕੇ ਜਿੱਦਾਂ ਕਿਸੇ ਵੀ ਗਰੋਸਰੀ ਸਟੋਰ ਆਪਣੇ ਇੰਡੀਅਨ ਸਟੋਰ ਤੋਂ ਤੁਹਾਨੂੰ ਉੱਥੇ 3-4 ਕਿਸਮ ਦੇ ਗੁੜ ਦੇਖਣਗੇ, ਰੰਗ ਤੋਂ ਹੀ ਪਛਾਣ ਸਕਦਾ ਜਿਹੜਾ ਬੰਦਾ ਜਾਣਕਾਰ ਆ ਕਿ ਇਹ ਗੁੜ ਸਹੀ ਆ। ਦੇਖੋ ਸੋਡੇ ਥੋੜੇ ਬਹੁਤੇ ਕੈਮੀਕਲ ਤਾਂ ਸਭ ਜੀ ਪਏ ਹੋਣਗੇ, ਪਰ ਜਿਸ ਚ ਘੱਟ ਪਏ ਆ ਉਹ ਠੀਕ ਆ, ਤੇ ਜਿਸ ਚ ਜ਼ਿਆਦਾ ਪਏ ਹੋਣਗੇ ਉਹ ਖਾਣ ਤੋਂ ਬਾਅਦ ਤੁਹਾਨੂੰ ਕੜਵਾ ਜਿਹਾ ਵਾਲਾ ਕੌੜਾ ਕੌੜਾ ਸਵਾਦ ਆਉਣਾ, ਉਹਨੂੰ ਅਵਾਇਡ ਕਰੋ, ਤੇ ਜਿਹੜਾ ਨੋਰਮਲ ਗੁੜ ਆ ਉਹ ਖਾਓ। ਅੱਛਾ, ਕੱਲ ਇੱਕ ਪਾਕਿਸਤਾਨ ਤੋਂ ਬੰਦਾ ਮੈਂ ਨਾਲ ਨਾਲ ਦੱਸਾਂ, ਉਹਨੇ ਬੜੀ ਵਧੀਆ ਗੱਲ ਦੱਸੀ, ਕਹਿੰਦਾ ਜੀ ਸੋਡੇ ਪਾਉਣ ਦੀ ਜ਼ਰੂਰਤ ਨਹੀਂ ਹੈ, ਜੇ ਕੋਈ ਸੁਣਦੇ ਜਿਹਨੇ ਸੁਣਦੇ ਪਏ ਅੱਗੇ ਵੱਧ ਕੇ ਕਿਹਨੇ ਗੁੜ ਬਣਾਉਣਾ, ਉਹ ਕਹਿੰਦੇ ਸੋਡੇ ਕੋਈ ਕੈਮੀਕਲ ਕੋਈ ਵੀ ਕੈਮੀਕਲ ਪਾਉਣ ਦੀ ਜ਼ਰੂਰਤ ਨਹੀਂ ਹੈ, ਭਿੰਡੀ ਦਾ ਬੂਟਾ ਉਹਨੂੰ ਜੜੋਂ ਪੱਟੋ ਤੇ ਉਹਦੀ ਜੜਾਂ ਵਗੈਰਾ ਧੋ ਕੇ ਉਹ ਕੜਾਹੀ ਸੁੱਟ ਦਿਓ, ਰੋ ਵਾਲੇ ਕੜਾਹੀ ਦੇ ਵਿੱਚ ਜੋ ਗੁੜ ਉੱਪਰ ਰਿਹਾ ਹੁੰਦਾ ਬਾਨਾ ਉਹਦੇ ਚ ਉਹ ਸੁੱਟ ਦਿਓ, ਸਾਰੀ ਮੈਲ ਜਿਹੜੀ ਆ ਉਹ ਚੱਕ ਲੈਂਦਾ, ਕੋਈ ਵੀ ਕੈਮੀਕਲ ਪਾਉਣ ਦੀ ਲੋੜ ਨੀ। ਚਲੋ ਮੈਨੂੰ ਇੱਕ ਇਹ ਵੀ ਗੱਲ ਵਧੀਆ ਲੱਗੀ ਤੇ ਮੈਂ ਅੱਜ ਹੀ ਸ਼ੇਅਰ ਕਰਤੀ, ਇਹ ਵੀ ਫਾਇਦਾ ਹੋ ਸਕਦਾ। ਸੋ ਭਿੰਡੀ ਵੈਸੇ ਵੀ ਸ਼ੂਗਰ ਦਾ ਇਲਾਜ ਹੈ, ਪਰ ਜਿਹੜਾ ਗੁੜ ਹੈ ਜੀ ਕੁੱਲ ਮਿਲਾ ਕੇ ਇਹ ਨੁਕਸਾਨ ਨਹੀਂ ਕਰਦਾ, ਇਹ ਫਾਇਦਾ ਹੀ ਕਰਦਾ। ਸੋ ਫਿੱਕੀ ਚਾਹ ਪੀਣ ਦਾ ਕੋਈ ਫਾਇਦਾ ਨੀ, ਗੁੜ ਵਾਲੀ ਪੀਓ, ਖੰਡ ਨੂੰ ਥੋੜਾ ਜਿਹਾ ਘੱਟ ਤੋਂ ਘੱਟ ਯੂਜ਼ ਕਰੋ, ਨਮਕ ਨੂੰ ਵੀ ਵਾਈਟ, ਜਿਹੜੀਆਂ ਦੋਵੇਂ ਜ਼ਹਿਰਾਂ ਹੈਗੀਆਂ ਤੀਜਾ ਮੈਦਾ ਤਿੰਨਾਂ ਨੂੰ ਥੋੜਾ ਘੱਟ ਯੂਜ਼ ਕਰੋ। ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀ ਕਿ ਜਿਹੜੀਆਂ ਸਾਡੀਆਂ ਗੋਲੀਆਂ ਉਹਦੇ ਵਿੱਚ ਸ਼ੂਗਰ ਬਹੁਤ ਬਹੁਤ ਥੋੜੀ ਹੁੰਦੀ ਆ, ਸੋ ਇਹ ਤੋਂ ਡਰਨ ਦੀ ਲੋੜ ਨੀ, ਇਹਨਾਂ ਨਾਲ ਕੋਈ ਸ਼ੂਗਰ ਨੀ ਵਰਤੀ ਜੀ।
ਥੈਂਕ ਯੂ ਸੋ ਮਚ ਜੀ, ਧੰਨਵਾਦ। ਔਰ ਨੰਬਰ ਦੇ ਦਿਓ ਆਪਣਾ ਪਲੀਜ਼।
416-522-7777 ਖੋਲਦੇ ਆ ਜੀ, 3 ਹੋਮੇ ਪੈਸੇ, ਪ੍ਰੋਬਲਮ ਕੋਈ ਵੀ ਹੋਵੇ ਨੋ ਪ੍ਰੋਬਲਮ।
ਥੈਂਕ ਯੂ ਸੋ ਮਚ ਜੀ, ਧੰਨਵਾਦ। 416-522-7777 ਦਾ ਨੰਬਰ ਹੈ। ਔਰ ਸੁਸ਼ੀਲ ਦੋਸਾਂਝ ਹੁਣੇ ਵੀ ਬੜੀ ਛੇਤੀ ਅਪਡੇਟ ਕਰਨਗੇ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਇਸ ਸਮੇਂ ਬੱਚੇ ਨੂੰ ਕੱਢਣ ਦੇ ਲਈ, ਜੋ ਇਸ ਸਮੇਂ ਜੰਗ ਚੱਲ ਰਿਹਾ ਵਾ, ਇੰਨਾ ਸਮਾਂ ਹੋ ਗਿਆ, ਸਾਰਾ ਡਿਟੇਲ ਉਹ ਵੀ ਸਾਂਝਾ ਕਰਨਗੇ। ਤੋਂ ਇਲਾਵਾ ਹੋਰ ਕੁਝ ਵੱਡੀਆਂ ਖਬਰਾਂ ਨੇ, ਉਹਨਾਂ 'ਤੇ ਵੀ ਨਜ਼ਰ ਮਾਰਾਂਗੇ। ਲੇਕਿਨ 2-3 ਵੱਡੀਆਂ ਖਬਰਾਂ ਉਹ ਕੰਮ ਮੇਰਾ ਹਰੇ ਕਾਫੀ ਪਿਆ ਆ, ਖਬਰਾਂ ਤੁਹਾਡੇ ਕਾਫੀ ਸਾਂਝੀ ਕਰਨ ਵਾਲੀਆਂ ਨੇ, ਉਹ ਵੀ ਕਰ ਦਵਾਂ। ਪਹਿਲਾਂ ਗੱਲ ਕਰ ਦਵਾਂ ਥੋੜ੍ਹੀ ਜਿਹੀ ਕਿ NBA ਦੇ ਫਾਈਨਲਸ ਦੀ ਗੇਮ 5 ਦੌਰਾਨ ਸਿਰਫ ਟੋਰਾਂਟੋ ਰੈਪਟਰਸ ਅਤੇ ਗੋਲਡਨ ਸਟੇਟ ਵਾਰੀਅਰ ਹੀ ਨਹੀਂ ਹਨ ਇਸ ਜਿਹੜੇ ਸਕੋਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਕੰਜ਼ਰਵੇਟਿਵ ਪਾਰਟੀ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀ ਹੈ ਫੈਡਰਲ ਚੋਣਾਂ ਤੋਂ ਪਹਿਲਾਂ ਟੋਰੀ ਆਗੂ ਐਂਡਰੂ ਸ਼ੀਅਰ ਬਾਰੇ ਪ੍ਰਚਾਰ ਕਰਨ ਲਈ ਥਰਡ ਪਾਰਟੀ ਐਡਵੋਕੇਸੀ ਗਰੁੱਪ ਐਂਗਿਸ ਕੈਨੇਡਾ ਨਾਲ ਮੁਕਾਬਲਾ ਕਰੇਗੀ। ਬਾਸਕਟਬਾਲ ਦੇ ਮੈਚਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਟੀਵੀ ਉੱਤੇ ਜੰਮ ਕੇ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਰਹੀ ਹੈ ਅਤੇ ਸ਼ੀਅਰਜ਼ ਨੂੰ ਮੱਧ ਵਰਗ ਦੇ ਪਰਿਵਾਰ ਦੇ ਸਧਾਰਨ ਜਿਹੇ ਲੜਕੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਕਿ ਕਾਰਬਨ ਟੈਕਸ ਨੂੰ ਮਨਸੂਖ ਕਰੇਗਾ ਅਤੇ ਆਮ ਲੋਕਾਂ ਲਈ ਜ਼ਿੰਦਗੀ ਨੂੰ ਹੋਰ ਸੁਖਾਲਾ ਅਤੇ ਕਿਆਪਤੀ ਬਣਾਉਣ ਵਿੱਚ ਮਦਦ ਕਰੇਗਾ। ਪਰ ਅੱਜ ਐਂਗਿਸ ਕੈਨੇਡਾ ਵੱਲੋਂ ਸ਼ੇਅਰ ਦੀ ਵੱਖਰੀ ਹੀ ਤਸਵੀਰ ਕੈਨੇਡੀਅਨ ਸਾਹਮਣੇ ਲਿਆਂਦੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼ੇਅਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਹਾਂ ਵਿੱਚ ਹਾਂ ਮਨਾਉਣ ਵਾਲੇ ਆਗੂ ਵਜੋਂ ਪੇਸ਼ ਕੀਤਾ ਜਾਵੇਗਾ। ਐਂਗਿਸ ਕੈਨੇਡਾ ਖੁਦ ਨੂੰ ਪੱਖਪਾਤ ਰਹਿਤ ਤੀਜੀ ਧਿਰ ਦੱਸਦੀ ਹੈ। ਸਾਬਕਾ ਲਿਬਰਲ ਅਤੇ NDP ਸਟ੍ਰੈਟਜਿਸਟ ਵੱਲੋਂ ਇਸ ਗਰੁੱਪ ਨੂੰ ਕਾਇਮ ਕੀਤਾ ਗਿਆ ਸੀ ਅਤੇ ਇਸ ਵਿੱਚ ਅਜਿਹੇ ਵਿਅਕਤੀ, ਲੇਬਰ ਸੰਸਥਾਵਾਂ ਅਤੇ ਪ੍ਰੋਫੈਸ਼ਨਲ ਐਸੋਸੀਏਸ਼ਨ ਸ਼ਾਮਲ ਨੇ ਜਿਨ੍ਹਾਂ ਦਾ ਇੱਕ ਸਾਂਝਾ ਟੀਚਾ ਇਹ ਤੈਅ ਕਰਨਾ ਹੈ ਕਿ ਸ਼ੇਅਰ ਕਦੇ ਪ੍ਰਧਾਨ ਮੰਤਰੀ ਨਾ ਬਣ ਸਕਣ। ਇਹ ਗਰੁੱਪ 2015 ਵਿੱਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਖਿਲਾਫ਼ ਵੀ ਇਸੇ ਤਰ੍ਹਾਂ ਹੀ ਸਰਗਰਮ ਸੀ। ABC ਉਦੋਂ ਮੂਵਮੈਂਟ ਚੱਲੀ ਸੀਗੀ, ਐਨੀਥਿੰਗ ਬਟ ਕੰਜ਼ਰਵੇਟਿਵਸ ਨਹੀਂ ਬਣ ਦੇਣਗੇ, ਅਸੀਂ ਉਸੇ ਤਰ੍ਹਾਂ ਦਾ ਹੀ ਇਹਨਾਂ ਵੱਲੋਂ ਇਹ ਮੁਹਿੰਮ ਆ ਜਿਹੜੀ ਇਸ ਸਮੇਂ ਚਲਾਈ ਜਾ ਰਹੀ ਹੈ। ਐਂਗਜ਼ ਦੀ ਤਰਜਮਾਨ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਗਰੁੱਪ ਵੱਲੋਂ ਅਜਿਹੀ ਇਸ਼ਤਿਹਾਰਬਾਜ਼ੀ ਲਈ ਗੇਮ 5 ਦੀ ਐਡ ਕੈਂਪੇਨ ਵਾਸਤੇ ਕਿੰਨਾ ਪੈਸਾ ਲਾਇਆ ਜਾ ਰਿਹਾ ਹੈ। ਐਨਵੀ ਦੇ ਫਾਈਨਲ ਵਿੱਚ ਚੱਲਣ ਵਾਲੇ ਇਸ਼ਤਿਹਾਰ ਸਭ ਤੋਂ ਮਹਿੰਗੇ ਮੰਨੇ ਜਾਂਦੇ ਨੇ। ਇਹ ਇਸ਼ਤਿਹਾਰ 10 ਮਿਲੀਅਨ ਜਾਂ ਇਸ ਤੋਂ ਵੀ ਵੱਧ ਕੈਨੇਡੀਅਨ ਤੱਕ ਪਹੁੰਚਦੇ ਨੇ। ਬਰਨਾਰਡ ਨੇ ਇਹ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਕੈਨੇਡਾ ਦੀ ਸਭ ਤੋਂ ਮਹਿੰਗੀ ਮੀਡੀਆ ਯੂਨੀਅਨ ਯੂਨੀਫਾਰਮ ਵੀ ਐਂਗਜ਼ ਨਾਲ ਸ਼ਾਮਲ ਹੈ, ਪਰ ਉਸਦੀ ਕਿੰਨੀ ਕੁ ਭੂਮਿਕਾ ਹੈ ਇਹ ਦੱਸਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ। ਅੱਜ ਗੇਮ 5 ਦੇ ਦੌਰਾਨ ਇਹ ਦੋਵੇਂ ਧਿਰਾਂ ਆਪਸ ਵਿੱਚ ਪਿੰਡ ਗਈਆਂ। ਕੰਜ਼ਰਵੇਟਿਵ ਦਾ ਜ਼ੋਰ ਲੱਗਿਆ ਹੋਵੇਗਾ ਐਂਡਰੂ ਸ਼ੇਅਰ ਨੂੰ ਇੱਕ ਆਮ ਵਿਅਕਤੀ ਪੇਸ਼ ਕਰਨ ਦਾ ਅਤੇ ਵਧੀਆ ਪੋਲੀਟੀਸ਼ੀਅਨ ਪੇਸ਼ ਕਰਨ ਦਾ, ਵਧੀਆ ਨੇਤਾ ਪੇਸ਼ ਕਰਨ ਦਾ, ਅਤੇ ਦੂਸਰੇ ਪਾਸੇ ਐਂਗਜ਼ ਵਾਲੇ ਇਸ ਦੀ ਥੋੜ੍ਹੀ ਜਿਹੀ ਐਂਟੀ ਕੈਂਪੇਨ ਚਲਾਉਣਗੇ। ਲੈਟਸ ਸੀ ਕੌਣ ਆਪਣੇ ਮੈਸੇਜ ਦੇਣ ਦੇ ਵਿੱਚ ਕਾਮਯਾਬ ਹੋਵੇਗਾ। ਮਿਲੀਅਨਸ ਆਫ ਮਿਲੀਅਨਸ ਡਾਲਰਸ ਦੇ ਜਿਹੜੇ ਇਸ ਐਡ ਕੈਂਪੇਨ ਦੇ ਉੱਤੇ ਅੱਜ ਇਹਨਾਂ ਦੋਹਾਂ ਧਿਰਾਂ ਦੇ ਲੱਗਣਗੇ। ਲਿਬਰਲ ਸਰਕਾਰ ਅੱਜ ਇੱਕ ਨਵਾਂ ਐਲਾਨ ਕਰਨ ਜਾ ਰਹੀ ਹੈ ਕਿ 2021 ਤੱਕ ਪਲਾਸਟਿਕ ਦੀ ਸਿੰਗਲ ਵਰਤੋਂ ਉੱਤੇ ਪਾਬੰਦੀ ਲਾਉਣ ਦਾ ਐਲਾਨ ਕਰਨ ਜਾ ਰਹੀ ਹੈ। ਇਹਦੇ 'ਚ ਕੀ ਹੋਵੇਗਾ ਕਿ ਜਿਹੜੇ ਤੁਸੀਂ ਪਲਾਸਟਿਕ ਦੇ ਸਪੂਨ, ਫੋਰਕ, ਨਾਈਫਸ ਵਗੈਰਾ ਯੂਜ਼ ਕਰਦੇ ਹੋ, ਪਲਾਸਟਿਕ ਦੇ ਭਾਂਡੇ ਯੂਜ਼ ਕਰਦੇ ਹੋ, ਪਲਾਸਟਿਕ ਦੇ ਸਟਰਾਅ ਯੂਜ਼ ਕਰਦੇ ਹੋਰ ਕੋਈ ਇੱਦਾਂ ਦਾ ਪਲਾਸਟਿਕ ਦਾ ਸਮਾਨ ਜਿਹੜਾ ਯੂਜ਼ ਕਰਦੇ ਹੋ ਜਿਹੜਾ ਇੱਕ ਵਾਰ ਤੁਸੀਂ ਵਰਤਿਆ ਅਤੇ ਸੁੱਟ ਦਿੱਤਾ, ਜਾਂ ਫਿਰ ਸਟੇਓ ਫੋਮ ਵਗੈਰਾ ਹੈ ਉਹ ਇਸ ਤਰ੍ਹਾਂ ਦੀ ਜਿਹੜੀ ਇੱਕ ਵਾਰੀ ਯੂਜ਼ ਕੀਤੀ ਅਤੇ ਸੁੱਟ ਦਿੱਤੀ, ਜਿਹੜੀ ਇਨਵਾਇਰਮੈਂਟ ਨੂੰ ਗਾਂਹ ਜਾ ਕੇ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਅਤੇ ਰੀਸਾਈਕਲ ਦੇ ਲਈ ਅਸੀਂ ਉਹਨੂੰ ਨਹੀਂ ਸੁੱਟਦੇ ਗੇ। ਉਹਨੂੰ ਪਹਿਲਾਂ ਜਗਮੀਤ ਸਿੰਘ ਉਹਨਾਂ ਨੇ ਐਲਾਨ ਕੀਤਾ ਸੀ ਪਿਛਲੇ ਹਫ਼ਤੇ ਕਿ ਅਸੀਂ 2022 ਤੱਕ ਇਸ ਦੇ ਉੱਤੇ ਪਾਬੰਦੀ ਲਾ ਦਾਂਗੇ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ, ਕਿ ਇਸ ਨੂੰ ਬਿਲਕੁਲ ਮਾਰਕੀਟ ਦੇ ਵਿੱਚੋਂ ਆਫ ਕਰ ਦਾਂਗੇ ਸਿੰਗਲ ਯੂਜ਼ ਪਲਾਸਟਿਕ ਪ੍ਰੋਡਕਟਸ ਨੂੰ। ਪਰ ਹੁਣ ਲਿਬਰਲ ਨੇ ਅੱਜ ਐਲਾਨ ਕਰ ਦੇਣਾ ਕਿ ਵੀ ਅਸੀਂ 21 ਤੱਕ ਇਸ ਨੂੰ ਖਤਮ ਕਰ ਦੇਣਾ ਆ। ਇਹਨੂੰ ਜਿਹੜਾ ਆਪਣੇ ਯੂਰਪ ਦੀ ਪੋਲਿਸੀਜ਼ ਆ ਉਸ ਦੇ ਤਹਿਤ ਇਹ ਪੋਲਿਸੀ ਲਿਆਂਦੀ ਗਈ ਹੈ ਕਿ ਜਿਹੜੇ ਪਲਾਸਟਿਕ ਅਸੀਂ ਇੱਕ ਵਾਰ ਯੂਜ਼ ਕਰਦੇ ਹਾਂ, ਸਿੱਟ ਦਿੰਦੇ ਹਾਂ ਅਤੇ ਫਿਰ ਉਹ ਸਾਡੇ ਇਨਵਾਇਰਮੈਂਟ ਨੂੰ ਖਰਾਬ ਕਰਦੀ ਹੈ, ਉਹਦੀ ਥਾਂ ਦੇ ਉੱਤੇ ਬਾਇਓਡੀਗ੍ਰੇਬਲ ਕੋਈ ਵੀ ਪ੍ਰੋਡਕਟ, ਪੇਪਰ ਦੇ ਜਾਂ ਫਿਰ ਹੋਰ ਐਸਾ ਪ੍ਰੋਡਕਟ ਜਿਹੜਾ ਗਲ ਜਾਵੇ ਕੁਝ ਸਮੇਂ ਬਾਅਦ, ਉਹ ਪ੍ਰੋਡਕਟ ਜਿਹੜੇ ਆ ਤੁਸੀਂ ਬਰਗਰਸ ਵਗੈਰਾ ਲੈਂਦੇ ਹੋ ਜਾਂ ਹੋਰ ਤੁਸੀਂ ਸਮਾਨ ਲੈਂਦੇ ਹੋ ਜਿਹਦੇ 'ਚ ਪੈਕ ਕਰਕੇ ਦਿੱਤਾ ਜਾਂਦਾ, ਪੈਕ ਕਰਨ ਵਾਲੇ ਡੱਬੇ ਆ, ਕੋਈ ਇਸ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ ਜਾਵੇ ਜਿਹੜਾ ਗਲ ਸਕੇ, ਨਾ ਕਿ ਜਿਹੜੀ ਫੋਮ ਹੈ ਜਾਂ ਪਲਾਸਟਿਕ ਹੈ, ਬਹੁਤ ਕਦੇ ਗਲਦੀ ਨਹੀਂ ਗੀ ਇਹ। ਸੋ ਇਹਨੂੰ 2021 ਤੱਕ ਬਿਲਕੁਲ ਬੰਦ ਕਰਨ ਦੇ ਲਈ ਲਿਬਰਲ ਪਾਰਟੀ ਅੱਜ ਇਸ ਦੀ ਹੈ ਪੂਰਾ ਡਿਟੇਲ ਤੁਹਾਡੇ ਸਾਹਮਣੇ ਲਿਆ ਰੱਖੇਗੀ। ਕੁਝ ਕਮਰਸ਼ੀਅਲ ਐਲਮਾ, ਉਸ ਤੋਂ ਬਾਅਦ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਲਿਬਰਲਸ ਵੱਲੋਂ ਕਾਨੂੰਨ ਲਿਆਂਦਾ ਗਿਆ ਸੀਗਾ ਡਰਿੰਕ ਡਰਾਈਵਿੰਗ ਦੇ ਉੱਤੇ, ਡਰਿੰਕਿੰਗ ਐਂਡ ਡਰਾਈਵਿੰਗ ਦੇ ਉੱਤੇ ਜੋ ਸਖ਼ਤ ਕਾਨੂੰਨ ਕੀਤਾ ਗਿਆ ਸੀਗਾ, ਉਹ ਤੋਂ ਬਹੁਤ ਸਾਰੇ ਲੋਕ ਨੇ ਉਸਦੇ ਖਿਲਾਫ਼ ਵੀ ਆਵਾਜ਼ ਉਠਾ ਰਹੇ ਨੇ ਕਿ ਕਾਨੂੰਨ ਥੋੜ੍ਹਾ ਜਿਹਾ ਜ਼ਿਆਦਾ ਹੀ ਸਖ਼ਤ ਹੈ। ਪਰ ਉਸ ਤੋਂ ਪਹਿਲਾਂ ਮੈਂ ਬ੍ਰੇਕ ਤੋਂ ਪਹਿਲਾਂ ਇੱਕ ਹੋਰ ਜਿਹੜੀ ਆ ਖ਼ਬਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਅੰਟਾਰੀਓ ਦੀ ਸਰਵਉੱਚ ਅਦਾਲਤ ਵੱਲੋਂ ਪ੍ਰੀਮੀਅਰ ਡੱਗਫੋਰਡ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਪਿਛਲੇ ਸਾਲ ਟੋਰਾਂਟੋ ਦੀਆਂ ਮਿਊਂਸਪਲ ਚੋਣਾਂ ਵਿੱਚ ਕੀਤੀ ਗਈ ਦਖਲ ਅੰਦਾਜ਼ੀ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਅੰਤ ਵਿੱਚ ਮਿਊਂਸਪਲ ਚੋਣ ਮੁਹਿੰਮ ਦੌਰਾਨ ਕੌਂਸਲਰ ਸੀਟ 47 ਤੋਂ ਘਟਾ ਕੇ 25 ਕਰਨ ਲਈ ਪ੍ਰੋਵਿੰਸ ਵੱਲੋਂ ਪੇਸ਼ ਕੀਤੇ ਬਿੱਲ ਦੇ ਸੰਬੰਧ ਵਿੱਚ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਹੁਣ ਅੱਜ ਅਤੇ ਕੱਲ੍ਹ ਨੂੰ ਸਿਟੀ ਬਨਾਮ ਪ੍ਰੋਵਿੰਸ ਦਰਮਿਆਨ ਸੰਘਰਸ਼ ਹੋਵੇਗਾ। ਦਾਖਲ ਕੀਤੇ ਗਏ ਨਵੇਂ ਦਸਤਾਵੇਜ਼ ਵਿੱਚ ਸਿਟੀ ਵੱਲੋਂ ਕੋਰਟ ਆਫ ਅਪੀਲ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਬੈਟਰ ਲੋਕਲ ਗਵਰਨਮੈਂਟ ਐਕਟ ਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ ਜਾਵੇ। ਟੋਰਾਂਟੋ ਵੱਲੋਂ ਇਹ ਵੀ ਆਖਿਆ ਗਿਆ ਕਿ ਪ੍ਰੋਵਿੰਸ ਵੱਲੋਂ ਲਿਆਂਦਾ ਗਿਆ ਇਹ ਐਕਟ ਗੈਰ ਜ਼ਰੂਰੀ ਹੈ ਕਿਉਂਕਿ ਇਸ ਦਾ ਸਮਰਥਨ ਕਰਨ ਲਈ ਕੋਈ ਠੋਸ ਸਬੂਤ ਹੀ ਪ੍ਰੋਵਿੰਸ ਕੋਲ ਨਹੀਂ ਹੈ। ਆਟਵਾ ਦੇ ਲਾਅ ਪ੍ਰੋਫੈਸਰ ਦਾ ਕਹਿਣਾ ਹੈ ਕਿ ਆਪਣੇ ਨਜ਼ਰੀਏ ਤੋਂ ਅਪੀਲ ਕੋਰਟ ਨੂੰ ਰਾਜ਼ੀ ਕਰਨ ਦੀ ਲੜਾਈ ਸਿਟੀ ਲਈ ਬਹੁਤ ਔਖੀ ਹੈ, ਪਰ ਆਪਣੇ ਵੱਲੋਂ ਪੇਸ਼ ਤੱਥਾਂ ਦੇ ਆਧਾਰ ਉੱਤੇ ਪ੍ਰੋਵਿੰਸ ਦਾ ਦਾਅਵਾ ਹੈ ਕਿ ਕਾਨੂੰਨ ਲਾਜ਼ਮੀ ਹੈ। ਅਤੇ ਦੱਸਣਾ ਬਣਦਾ ਹੈ ਕਿ ਅਕਤੂਬਰ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਸੁਪੀਰੀਅਰ ਕੋਰਟ ਦੇ ਜੱਜ ਨੇ ਇਸ ਬਿੱਲ ਨੂੰ ਗੈਰ ਸੰਵਿਧਾਨਕ ਨਾਲ ਐਲਾਨ ਦਿੱਤਾ ਸੀ ਅਤੇ 47 ਸੀਟਾਂ ਉੱਤੇ ਹੀ ਵੋਟ ਕਰਵਾਉਣ ਦੇ ਹੁਕਮ ਦਿੱਤੇ ਸਨ। ਪਰ ਕੋਰਟ ਵੱਲੋਂ ਇਸ ਬਹਿਸ ਨੂੰ ਇਹ ਆ ਕੇ ਹਵਾ ਦਿੱਤੀ ਗਈ ਕਿ ਫੈਸਲੇ ਦੇ ਸੰਬੰਧ ਵਿੱਚ ਉਹ ਇਸ ਕਲਾਜ਼ ਨੂੰ ਰੱਦ ਕਰਨ ਦਾ ਸੱਦਾ ਦੇਣਗੇ, ਪਰ ਪ੍ਰੋਵਿੰਸ ਵੱਲੋਂ ਇਸ ਫੈਸਲੇ ਉੱਤੇ ਸਟੇ ਹਾਸਲ ਕਰ ਲਏ ਜਾਣ ਤੋਂ ਬਾਅਦ ਹੀ ਬਾਅਦ ਇਸ ਦੀ ਲੋੜ ਹੀ ਨਹੀਂ ਸੀ ਪਏਗੀ ਅਤੇ 25 ਵਾਰਡਾਂ ਦੀਆਂ ਹੀ ਚੋਣਾਂ ਹੋਈਆਂ ਸਨ। ਯਾਦ ਰਹੇ ਕਿ ਉਦੋਂ ਗੱਲ ਕਰ ਰਹੇ ਸੀ ਕਿ ਅਸੀਂ ਨੋਟ ਵਿਦਸਟੈਂਡਿੰਗ ਵਾਲੀ ਕਲੋਜ਼ ਆ ਜਿਹੜੀ ਯੂਜ਼ ਕਰਕੇ ਜੇ ਕੋਰਟ ਫੈਸਲਾ ਵੀ ਦੇ ਦਿੰਦੀ ਹੈ ਸਾਡੇ ਵਿਰੁੱਧ, ਅਸੀਂ ਇਹ ਸੀਟਾਂ 25 ਹੀ ਰੱਖਣੀਆਂ ਨੇ। ਸੋ ਅੱਜ ਫਿਰ ਅੱਜ ਅਤੇ ਕੱਲ੍ਹ ਦੋ ਦਿਨ ਲਗਾਤਾਰ ਇਹ ਮਸਲਾ ਇੱਥੇ ਕੋਰਟ ਦੇ ਵਿੱਚ ਪਖਿਆ ਰਹੇਗਾ ਔਰ ਇਹਦਾ ਪੂਰਾ ਟਰਾਇਲ ਹੋਵੇਗਾ। ਦੋਨੇ ਤਰ੍ਹਾਂ ਆਪਣੀਆਂ ਪੇਸ਼ ਕਰਨਗੀਆਂ। ਬਹੁਤ ਸਾਰੇ ਕੌਂਸਲਰ ਹੋਪਫੁਲ ਨੇ, ਪਰ ਮੇਅਰ ਜੌਨ ਟੋਰੀ ਦਾ ਮੰਨਣਾ ਹੈ ਕਿ ਨਹੀਂ, ਅਸੀਂ ਇਸ ਦੇ ਵਿੱਚ ਜਿੱਤ ਨਹੀਂ ਸਕਾਂਗੇ, ਸਾਡੇ ਇਹ 25 ਹੀ ਸੀਟਾਂ ਰਹਿਣਗੀਆਂ, ਜੋ ਪ੍ਰੋਵਿੰਸ ਨੇ ਕੀਤਾ ਉਹੀ ਰਹੇਗਾ। ਸੋ ਇਸ ਦੇ ਉੱਤੇ ਅੱਜ ਕਾਫੀ ਮਸਲਾ ਪਖਿਆ ਹੋਇਆ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਵਾਸ਼ਰੂਮ ਐਡਾ ਸੋਹਣਾ, ਕਿਚਨ ਓਦੋ ਸੋਹਣੀ।
ਆਲਾ ਚੁੱਕ, ਨਵੀਂ ਫ੍ਰੀ ਐਸਟੀਮੇਟ ਲੈ ਕੇ ਆਇਆ ਉਹਨਾਂ ਕੋਲ, KRG ਹੋਮ ਇੰਪਰੂਵਮੈਂਟ ਕੰਪਨੀ ਵਾਲਿਆਂ ਕੋਲੋਂ, ਨਾਲੇ ਸਿਟੀ ਕੋਲ ਪਰਮਿਟ ਲੈ ਕੇ ਦਿੰਦੇ ਆ, ਨਾਲੇ $1500 ਦਾ ਕੂਪਨ।
ਲਿਆ ਫਿਰ ਕੂਪਨ, ਮੈਂ ਵੀ ਵਧੀਆ ਸੂਟ ਲੈ ਕੇ ਆਉਂਗੀ।
ਸੂਟ ਲਈ ਨਹੀਂ, ਇਹ ਘਰ ਦਾ ਸਮਾਨ ਪਾਉਣ ਲਈ ਕੂਪਨ ਆ। KRG ਹੋਮ ਇੰਪਰੂਵਮੈਂਟ ਕੰਪਨੀ ਵਾਲਿਆਂ ਦਾ ਫੋਨ ਨੰਬਰ ਹੈਗਾ 416-371-0272, 416-371-0272।
ਹਾਂਜੀ, ਸਿਰਫ 3 ਵੀਕਾਂ ਚ ਬਿਲਕੁਲ ਚਮ ਚਮ ਕਰਦੀ ਤੁਹਾਡੀ ਬੇਸਮੈਂਟ ਇੱਕਦਮ ਕੰਪਲੀਟ। ਚਾਹੇ ਟਾਈਲਾਂ ਦਾ ਕੰਮ ਹੋਵੇ, ਬਾਥਰੂਮ ਪਲੰਬਿੰਗ ਦਾ ਕੰਮ, ਜਾਂ ਹਾਰਡਵੁੱਡ ਫਲੋਰ ਜਾਂ ਪੇਂਟਿੰਗ ਦਾ ਕੰਮ, ਸਿਰਫ 3 ਵੀਕਾਂ ਚ ਕੰਪਲੀਟ। A1 ਰੈਨੋਵੇਸ਼ਨ, 416-456-1462, 416-456-1462।
ਕੰਮ ਦੀ ਤਸੱਲੀ ਵੀ ਕਰਵਾਉਣੀ A1 ਰੈਨੋਵੇਸ਼ਨ।
ਕਦੇ ਰੁਸਦੀਆਂ ਕਦੇ ਮਨਾਉਂਦੀਆਂ, ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ ਤੁਹਾਡੀਆਂ ਇਹ ਅੱਖਾਂ।
ਇਹਨਾਂ ਅੱਖਾਂ ਦਾ ਰੱਖੋ ਖਿਆਲ ਅਕਾਲ ਆਪਟੀਕਲ ਦੇ ਨਾਲ।
ਪ੍ਰਿਸਕ੍ਰਿਪਸ਼ਨ ਗਲਾਸਿਸ, ਕੰਟੈਕਟ ਲੈਂਸਿਸ, ਡਿਜ਼ਾਈਨਰ ਸਨਗਲਾਸਿਸ, ਆਈ ਐਗਜ਼ਾਮ ਫਾਰ ਆਲ ਏਜਸ।
ਅਕਾਲ ਆਪਟੀਕਲ ਤੁਹਾਨੂੰ ਕਈ ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਅੱਖਾਂ ਦੇ ਵਿਸ਼ਵਾਸ ਦਾ ਵਾਅਦਾ, ਅਕਾਲ ਆਪਟੀਕਲ।
ਕੰਟੈਕਟ 416-745-7242,
416-745-7242, or visit us at akaloptical.com.
Akal Optical, your...
ਜੈਗੋੜਾ ਦੇ ਪਾਸ ਇੱਕ ਕੈਲੇਡਨ ਦੇ ਵਿੱਚ ਘਰ ਆਇਆ ਏਅਰਪੋਰਟ ਰੋਡ ਦੇ ਲਾਗੇ, ਅਤੇ 2.5 ਏਕੜ ਦੀ ਲੋਟ ਦੇ ਵਿੱਚ 3,000 ਸਕੇਅਰ ਫੁੱਟ ਦਾ ਘਰ ਹੈ ਔਰ ਇਹਦੇ 'ਚ ਅਪਗ੍ਰੇਡ ਦੇ ਨਾਲ ਲੋਡਡ ਇਹ ਘਰ ਹੈ। 16 ਕਾਰਾਂ ਦੀ ਪਾਰਕਿੰਗ ਹੈ, ਫਿਨਿਸ਼ ਬੇਸਮੈਂਟ ਹੈ ਅਤੇ ਸਮੂਥ ਸੀਲਿੰਗ ਹੈ। ਇਨ ਗਰਾਊਂਡ ਹੀਟਡ ਸਵਿਮਿੰਗ ਪੂਲ ਹੈ ਅਤੇ 3 ਕਾਰ ਗਰਾਜ ਹੈ ਅਤੇ ਬਹੁਤ ਹੀ ਵਧੀਆ ਲੋਕੇਸ਼ਨ ਹੈ। ਔਰ $14,50,000 ਦਾ ਇਹਨਾਂ ਨੇ ਘਰ ਇਹ ਲਿਸਟ ਕੀਤਾ। ਜੈਗੋਇਲਾ ਨੂੰ ਕਾਲ ਕਰ ਲਿਓ 416-371-7777, 416-371-7777, ਜੈਗ ਔਇਲਾ ਦਾ ਨੰਬਰ ਹੈ 416-371-7777 'ਤੇ ਕਾਲ ਕਰ ਲਿਓ। 2.5 ਏਕੜ ਦੇ ਵਿੱਚ ਲਗਭਗ 3,000 ਸਕੇਅਰ ਫੁੱਟ ਦਾ ਕਾਰ ਲੋਡਡ ਵਿਦ ਅਪਗ੍ਰੇਡ, 16 ਕਾਰਾਂ ਦੀ ਪਾਰਕਿੰਗ, ਫਿਨਿਸ਼ ਬੇਸਮੈਂਟ ਦੇ ਨਾਲ, 416-371-7777 ਜੈਗ ਔਇਲਾ ਦਾ ਨੰਬਰ ਹੈ। ਅਗਰ ਤੁਸੀਂ ਇਸਦੇ ਡਰਾਈਵਰ ਹੋ ਅਤੇ ਟਰੱਕ ਡਰਾਈਵਿੰਗ ਦੀ ਜੋਬ ਦੀ ਤਲਾਸ਼ ਦੇ ਵਿੱਚ ਹੋ ਤਾਂ ਨੰਬਰ ਨੋਟ ਕਰ ਲਓ 416-832-7731। ਜੇ ਆਰ ਟਰਾਂਸਪੋਰਟ ਵਾਲਿਆਂ ਨੂੰ ਕਾਲ ਕਰ ਲਓ, ਤੁਰੰਤ ਇਹਨਾਂ ਨੂੰ ਡਰਾਈਵਰ ਚਾਹੀਦੇ ਨੇ, 416-832-7731। ਡਾਕਟਰ ਰੰਧਾਵਾ ਡੈਂਟਿਸਟ ਤੋਂ ਡਾਕਟਰ ਸੰਦੀਪ ਕੌਰ ਸਮਰੀਤ ਕੌਰ ਰੰਧਾਵਾ ਜੀ ਦਾ ਨੰਬਰ ਨੋਟ ਕਰ ਲਓ, 905-794-5111, 10 ਸਕੁਏਅਰ ਐਲਸ ਡਰਾਈਵ ਦੇ ਉੱਤੇ, ਕੰਟਰੀ ਸਾਈਡ ਡਰਾਈਵ ਅਤੇ ਗੋ ਰੋਡ ਦੇ ਏਰੀਆ ਦੇ ਵਿੱਚ ਇਹਨਾਂ ਦੀ ਇਹ ਕਲੀਨਿਕ ਸਥਿਤ ਹੈ। ਤੁਸੀਂ ਉੱਥੇ ਜਾ ਸਕਦੇ ਹੋ ਔਰ 50% ਆਫ ਲਵੋ ਨੋਨ ਅਸ਼ਿਓਰਡ ਕਸਟਮਰ ਦੇ ਉੱਤੇ। ਡਾਕਟਰ ਰੰਧਾਵਾ ਡੈਂਟਿਸਟਰੀ, ਡਾਕਟਰ ਸਮਰੀਤ ਕੌਰ ਰੰਧਾਵਾ ਹੋਣਾ ਨੰਬਰ 905-794-5111, 905-794-5111। ਕੈਲੇਡਨ ਪੇਂਟ ਅਤੇ ਬਿਲਡਿੰਗ ਸਪਲਾਈ, ਸੀਕੋ ਅਤੇ PPG ਪੇਂਟ ਵਾਲ, ਵਾਲ ਟਾਇਲ, ਫਲੋਰ ਟਾਇਲ ਅਤੇ ਬੈਕ ਸਪਲਾਈ, ਜੋ ਕਿ ਬਹੁਤ ਹੀ ਵਾਜੂ ਕੀਮਤਾਂ 'ਤੇ ਉਪਲਬਧ ਨੇ। ਇਹਦੇ ਨਾਲ ਹੀ ਹਾਰਡਵੁੱਡ ਅਤੇ ਤੇ ਲੈਮੀਨੇਟ ਫਲੋਰ, ਕੰਕਰੀਟ ਸੀਲਰ, ਫੈਂਸ, ਸਟੇਨ ਫਲੋਰ, ਇਪੋਕਸੀ, ਯਾਨੀ ਕਿ ਕੰਸਟਰਕਸ਼ਨ ਦਾ ਸਾਰਾ ਸਮਾਨ ਹੋਲਸੇਲ ਕੀਮਤਾਂ ਤੇ ਤੁਸੀਂ ਇੱਥੋਂ ਲੈ ਸਕਦੇ ਹੋ। ਕੰਟਰੈਕਟਰ ਭਰਾਵਾਂ ਦੇ ਲਈ ਸਪੈਸ਼ਲ ਡਿਸਕਾਊਂਟ ਦਿੱਤਾ ਜਾਂਦਾ ਹੈ। ਤੁਸੀਂ ਕਾਲ ਕਰ ਲਵੋ 905-463-2075, 1900 ਕਲਾਰਕ ਬੁਲੇਵਰਡ ਦੇ ਉੱਤੇ, ਯੂਨਿਟ ਨੰਬਰ 11 ਦੇ ਵਿੱਚ, ਕੈਲਿਨ ਪੇਂਟ ਐਂਡ ਬਿਲਡਿੰਗ ਸਪਲਾਈ, 905-463-2075 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਅਤੇ ਫਸਟ ਚੋਇਸ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਰਾਜਦੀਪ ਉਹਨਾਂ ਦਾ ਨੰਬਰ ਨੋਟ ਕਰੋ, 905-678-2424, 905-678-2424। ਟਰੱਕ ਲਈ ਲੋਨ ਲੈਣ ਵਾਸਤੇ ਪਾਲ ਬੈਂਸ ਜਾਂ ਰਾਜਦੀਪ, 905-678-2424 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਅਗਲੀ ਜਿਹੜੀ ਮੈਂ 5 ਮਿੰਟ ਤੁਹਾਡੇ ਲੈਣੇ ਹੈ, ਇਸ ਦੇ ਬਾਰੇ 'ਚ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਈ ਵਾਰੀ ਗੱਲ ਕਰ ਚੁੱਕੇ ਹਾਂ ਅਤੇ ਅੱਜ ਵੀ ਥੋੜ੍ਹਾ ਜਿਹਾ ਇਸ ਵਿਸ਼ੇ ਨੂੰ ਦੁਬਾਰਾ ਫਿਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਕਿਉਂਕਿ ਇਸ ਦੀ ਇੱਕ ਵਾਰ ਫਿਰ ਚਰਚਾ ਜਿਹੜੀ ਚੱਲੀ ਹੈ। ਇਹ ਹੈ ਕਿ ਜਿਹੜਾ ਸਾਡੀ ਇੱਥੋਂ ਦੀ ਸਰਕਾਰ ਨੇ ਡਰਿੰਕਿੰਗ ਡਰਾਈਵਿੰਗ ਦਾ ਕਾਨੂੰਨ ਬਣਾਇਆ ਸੀਗਾ, ਉਹਦੇ ਬਾਬਤ, ਉਹਦੇ ਸ਼ਰਾਬ ਪੀ ਕੇ ਨਸ਼ਾ ਕਰਕੇ ਗੱਡੀ ਚਲਾਉਣ ਬਾਰੇ ਦਸੰਬਰ 2018 ਦੇ ਵਿੱਚ ਇਹ ਕਾਨੂੰਨ ਪਾਸ ਕੀਤਾ ਗਿਆ ਸੀ, ਅਤੇ ਕਾਨੂੰਨ ਦਾ ਇੰਨਾ ਸਖ਼ਤ ਹੈ ਕਿ ਇਹਦੀ ਚਰਚਾ ਜਾਰੀ ਰੱਖਣੀ ਲਾਜ਼ਮੀ ਬਣਦੀ ਹੈ। ਅਤੇ ਇਸ ਕਾਨੂੰਨ ਵਿੱਚ ਅਜਿਹੀਆਂ ਊਣਤਾਈਆਂ ਨੇ ਜਿਨ੍ਹਾਂ ਬਾਰੇ ਕਾਨੂੰਨੀ ਮਾਹਰਾਂ ਵੱਲੋਂ ਇਸ ਦੇ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਪਹਿਲਾਂ ਹੀ ਕੋਠੇ ਚੜ੍ਹ ਕੇ ਚੇਤਾਵਨੀਆਂ ਦਿੱਤੀਆਂ ਗਈਆਂ ਸਨ, ਪਰ ਸਰਕਾਰ ਨੇ ਆਪਣੇ ਰਸਤੇ ਨੂੰ ਬਦਲਣਾ ਕਬੂਲ ਨਹੀਂ ਕੀਤਾ ਸੀ। ਜਿਹੜੀਆਂ ਖਾਸ ਊਣਤਾਈਆਂ ਬਾਰੇ ਵਿਸ਼ੇਸ਼ ਕਰਕੇ ਚੇਤਾਵਨੀ ਦਿੱਤੀ ਗਈ ਸੀ, ਉਹਨਾਂ ਵਿੱਚੋਂ ਪੁਲਿਸ ਨੂੰ ਬਿਨਾਂ ਸ਼ੱਕ ਤੋਂ ਡਰਾਈਵਰ ਦੇ ਬ੍ਰੈਥਲਾਈਜ਼ਰ ਟੈਸਟ ਕਰਨ ਦੀ ਇਜਾਜ਼ਤ, ਅਤੇ ਗੱਡੀ ਚਲਾਉਣ ਤੋਂ 2 ਘੰਟੇ ਬਾਅਦ ਤੱਕ ਤੁਹਾਡੇ ਘਰ ਜਾ ਕੇ ਟੈਸਟ ਕਰਨ ਦੀ ਇਜਾਜ਼ਤ। ਇਹ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬੇਸ਼ੱਕ ਤੁਸੀਂ ਸੋਫੀ ਡਰਾਈਵਿੰਗ ਕਰਨ ਤੋਂ ਬਾਅਦ ਆਪਣੇ ਘਰ ਪਰਿਵਾਰ ਜਾਂ ਦੋਸਤ ਨਾਲ ਸੁਗਲ ਮੇਲਾ ਹੀ ਕਿਉਂ ਨਾ ਕਰ ਰਹੇ ਹੋਵੋ। ਇਸੇ ਤਰ੍ਹਾਂ ਹੀ ਜੇ ਕਿਸੇ ਪਰਮਾਨੈਂਟ ਰੈਜੀਡੈਂਟ ਨੂੰ ਡਰਾਈਵਿੰਗ ਦੀ ਉਲੰਘਣਾ ਦੇ ਦੋਸ਼ ਵਿੱਚ 2 ਸਾਲ ਜਾਂ ਇਸ ਤੋਂ ਵੱਧ ਸਜ਼ਾ ਹੋ ਜਾਵੇ ਤਾਂ ਉਸ ਦਾ ਪਰਮਾਨੈਂਟ ਰੈਜੀਡੈਂਟ ਖੋਲ੍ਹਿਆ ਜਾਣਾ ਸ਼ਾਮਲ ਹੈ। ਇਹ 2 ਜਿਹੜੀਆਂ ਗੱਲਾਂ ਨੇ ਇਸ ਸਮੇਂ ਲੋਕ ਇਹਨਾਂ ਨੂੰ ਚੈਲੰਜ ਕਰ ਰਹੇ ਨੇ। ਪਹਿਲੀ ਗੱਲ ਚੈਲੰਜ ਕਰ ਰਹੇ ਨੇ ਕਿ ਪੁਲਿਸ ਕਿਸੇ ਨੂੰ ਵੀ ਕਿਸੇ ਵਕਤ ਰੋਕ ਕੇ ਉਹਦਾ ਬ੍ਰੈਥਲਾਈਜ਼ਰ ਟੈਸਟ ਕੀਤਾ ਜਾ ਸਕਦਾ, ਉਹਦੇ ਸਾਹ ਦਾ ਟੈਸਟ ਲਿਆ ਜਾ ਸਕਦਾ ਹੈ। ਦੂਜਾ ਜਿਹੜਾ ਚੈਲੰਜ ਕੀਤਾ ਜਾ ਰਿਹਾ ਉਹ ਇਹ ਹੈ ਕਿ ਤੁਹਾਡੇ ਕਿਤੇ ਤੁਸੀਂ ਗੱਡੀ ਚਲਾ ਕੇ ਲੰਘੇ ਆ, ਕਿਸੇ ਨੇ ਕੋਈ ਤੁਹਾਡੀ ਰਿਪੋਰਟ ਕਰ ਦਿੱਤੀ ਜਾਂ ਤੁਹਾਡੇ 'ਤੇ ਪੁਲਿਸ ਨੂੰ ਸ਼ੱਕ ਪੈ ਗਈ, ਤਾਂ ਪੁਲਿਸ ਤੁਹਾਡੇ ਘਰ ਆ ਕੇ ਉਸ ਘਟਨਾ ਤੋਂ ਬਾਅਦ 2 ਘੰਟੇ ਬਾਅਦ ਵੀ ਆ ਕੇ ਤੁਹਾਡਾ ਟੈਸਟ ਕਰ ਸਕਦੀ ਹੈ। ਅਤੇ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ 2 ਘੰਟੇ ਦੇ ਵਿੱਚ ਆ ਕੇ ਕੋਈ ਪੈਗ ਲਾਇਆ ਜਾਂ ਨਹੀਂ ਲਾਇਆ। ਜੇ ਤੁਸੀਂ ਇਹ ਵੀ ਕਹੋ ਕਿ ਵੀ ਮੈਂ 2 ਘੰਟੇ ਮੈਂ ਹੁਣ ਘਰੇ ਆਇਆ, ਘਰੇ ਆ ਕੇ ਮੈਂ ਪੈਗ ਲਾ ਲਿਆ ਅਤੇ ਇਹ ਤਾਂ ਮੈਂ ਪਹਿਲਾਂ ਪੀਤੀ ਨਹੀਂ ਸੀਗੀ, ਉਹ ਕਹਿੰਦੇ ਨਹੀਂ, ਆਹ ਸਬੂਤ ਹੀ ਅਸੀਂ ਤੇਰਾ ਰੱਖਣਾ ਆ ਕਿ ਯੈਸ ਤੂੰ ਡਰੰਕ ਆ। ਅੱਗੇ 1-2 ਚਾਂਸਿਸ ਜ਼ਰੂਰ ਇੱਦਾਂ ਦੇ ਸਾਡੇ ਸਾਹਮਣੇ ਆਏ ਸੀਗੇ ਕਿ ਜਿਹਦੇ 'ਚ ਕਿਤੇ ਕੋਈ ਐਕਸੀਡੈਂਟ ਹੋ ਜਾਵੇ ਕਿਸੇ ਦਾ, ਜਿਹੜਾ ਕੋਈ ਸ਼ਰਾਬੀ ਸੀਗਾ ਅਤੇ ਉਹ ਆਪਣੀ ਗੱਡੀ ਛੱਡ ਕੇ ਭੱਜ ਜਾਂਦਾ ਸੀ ਅਤੇ ਘਰੇ ਚਲੇ ਜਾਂਦਾ ਸੀਗਾ, ਅਤੇ ਘਰੇ ਜਾ ਕੇ ਅਤੇ ਉੱਥੇ ਕਹਿ ਦਿੰਦਾ ਸੀ ਮੈਂ ਤਾਂ ਘਰੇ ਆ ਕੇ ਇੰਨਾ ਡਰ ਗਿਆ ਸੀ ਮੈਂ ਆਪਣਾ ਦਿਲ ਰੱਖਣ ਦੇ ਲਈ ਪੈਗ ਲਾਇਆ, ਜਦੋਂ ਪੁਲਿਸ ਲੱਭਦੀ ਲੱਭਦੀ ਉਹਨੂੰ ਘਰੇ ਆਉਂਦੀ ਸੀ, ਘਰੋਂ ਪੜਦੀ ਸੀਗੀ। ਸੋ ਹੁਣ ਇਹ ਕਹਿ ਦਿੱਤਾ ਵੀ 2 ਘੰਟੇ ਵਿੱਚ ਜਦੋਂ ਤੁਸੀਂ ਕਿਤੋਂ ਵੀ ਗੱਡੀ ਚਲਾ ਕੇ ਜਾਂਦੇ ਹੋ, ਜੇ ਤੁਹਾਡੇ ਘਰ ਆ ਕੇ ਤੁਸੀਂ ਸ਼ਾਮ ਨੂੰ ਲੈਸੇ 6 ਵਜੇ ਕਿਤੋਂ ਲੰਘੇ ਹੋ, ਕੋਈ ਇੱਦਾਂ ਦੀ ਗੱਲ ਆ ਗਈ ਤੁਹਾਡੇ 'ਤੇ ਸ਼ੱਕ ਹੋ ਗਈ ਹੈ, ਅਤੇ ਪਲੀਜ਼ ਤੁਹਾਡੇ ਘਰ ਆ ਕੇ 8 ਵਜੇ ਤੱਕ ਟੈਸਟ ਲੈ ਸਕਦੀ ਹੈ, ਭਾਵੇਂ 7 ਵਜੇ ਤੁਸੀਂ ਮਿੱਤਰਾਂ ਨਾਲ ਬੈਠ ਕੇ 2 ਪੈਗ ਲਾ ਵੀ ਲਏ। ਪਰ ਇਹ 2-3 ਗੱਲਾਂ ਨੇ ਜਿਹਦੇ 'ਤੇ ਲਗਾਤਾਰ ਚਰਚਾ ਇਸ ਸਮੇਂ ਚੱਲੀ ਜਾ ਰਹੀ ਹੈ ਅਤੇ ਸਰਕਾਰ ਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਕਿ ਇਹਨਾਂ ਨੂੰ ਬਦਲੋ, ਪਰ ਸਰਕਾਰ ਇਸ ਸਮੇਂ ਕੋਈ ਬਹੁਤੀ ਇਸ ਪਾਸੇ ਧਿਆਨ ਦੇਣ ਨਹੀਂ ਰਹੇਗੀ। ਪਰ ਕੋਰਟਸ ਦੇ ਵਿੱਚ ਜਿਹੜੇ ਇਸ ਚੈਲੰਜ ਨੂੰ ਲੈ ਕੇ ਗਏ ਨੇ ਉਹ ਜਿੱਤੀ ਜਾ ਰਹੇ ਨੇ। ਸੋ ਇਸੇ ਤਰ੍ਹਾਂ ਪਰਮਾਨੈਂਟ ਰੈਜੀਡੈਂਟ ਵਾਲੀ ਗੱਲ ਜਿਹੜੇ ਗੁਰਪ੍ਰੀਤ ਆਪਣੇ ਖਹਿਰਾ ਸਾਹਿਬ ਮੈਨੂੰ ਦੱਸਦੇ ਸੀਗੇ ਕਿ ਵੀ ਕੇਸ ਨੇ ਜਿਹੜੇ ਲਗਾਤਾਰ ਵੱਧ ਰਹੇ ਨੇ, ਕੋਈ ਵੀ PR ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ, 2 ਸਾਲ ਤੋਂ ਬਾਅਦ ਸਜ਼ਾ ਅਤੇ ਉਸ ਦੀ ਰੈਜੀਡੈਂਸੀ ਖਤਮ ਹੋ ਜਾਂਦੀ ਹੈ। ਡਜ਼ਨਟ ਮੈਟਰ ਉਹ 20 ਸਾਲ ਤੋਂ 30 ਸਾਲ ਤੋਂ ਰਹਿ ਰਿਹਾ, ਡਜ਼ਨਟ ਮੈਟਰ ਉਹਦੇ ਨਿਆਣੇ ਨੇ ਇੱਥੇ, ਪਿੱਛੇ ਸਾਰਾ ਕੋਈ ਘਰ ਬਾਰ ਵੇਚ ਬੈਠਾ ਅਤੇ ਇੱਥੇ ਹੀ ਹੈ ਸਾਰਾ ਕੁਛ, ਬਟ ਹੀ ਇਜ਼ ਗੋਇੰਗ ਟੂ ਬੀ ਕਿਕਡ ਆਊਟ ਆਫ ਦ ਕੰਟਰੀ। ਚੇਤੇ ਰਹੇ ਕਿ ਹੰਬੋਲਟ ਹਾਦਸੇ ਵਿੱਚ ਵੀ ਸ਼ਾਮਲ ਪੰਜਾਬੀ ਡਰਾਈਵਰ ਜਸਕੀਰਤ ਸਿੰਘ ਸਿੱਧੂ ਦਾ ਪਰਮਾਨੈਂਟ ਰੈਜੀਡੈਂਟ ਦਰਜਾ ਇਸ ਕਾਨੂੰਨ ਕਾਰਨ ਹੀ ਖੁਸ ਜਾਵੇਗਾ, ਕਿਉਂਕਿ ਉਸਦੀ ਸਜ਼ਾ 2 ਸਾਲ ਤੋਂ ਵੱਧ ਹੈ। ਸਮੇਂ ਨਾਲ ਹਾਲਾਤ ਇੰਝ ਬਣਦੇ ਜਾ ਰਹੇ ਨੇ ਕਿ ਸਰਕਾਰ ਨੂੰ ਇਸ ਕਾਨੂੰਨ ਵਿੱਚ ਤਬਦੀਲੀਆਂ ਕਰਨੀਆਂ ਹੀ ਪੈਣਗੀਆਂ। ਜੇ ਪਬਲਿਕ ਵਿੱਚੋਂ ਉੱਠ ਰਹੀਆਂ ਆਵਾਜ਼ਾਂ ਨੂੰ ਅਣਸੁਣਿਆ ਕੀਤਾ ਜਾਵੇਗਾ ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਅਦਾਲਤ ਵੱਲੋਂ ਇਸ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਜਾਵੇਗਾ। ਬੀਤੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਨਿਵਾਸੀ ਲੀ ਲੌਰੀ ਨੇ ਅਦਾਲਤ ਵਿੱਚ RCMP ਵੱਲੋਂ ਲਾਏ ਗਏ ਦੋਸ਼ਾਂ ਵਿਰੁੱਧ ਕੇਸ ਜਿੱਤ ਲਿਆ ਹੈ। ਲੌਰੀ ਦਾ RCMP ਨੇ ਉਸਦੀ ਭੈਣ ਦੇ ਘਰ ਜਾ ਕੇ ਬ੍ਰੈਥਲਾਈਜ਼ਰ ਟੈਸਟ ਕਰਕੇ ਉਸਦਾ ਲਾਇਸੈਂਸ ਅਤੇ ਕਾਰ ਦੋਵੇਂ ਜ਼ਬਤ ਕਰ ਲਏ ਸਨ। ਉਸਦਾ ਦੋਸ਼ ਸਿਰਫ ਇੰਨਾ ਸੀ ਕਿ ਆਪਣੀ ਭੈਣ ਦੇ ਘਰ ਜਾਣ ਵੇਲੇ ਰਸਤੇ ਵਿੱਚ ਉਸਨੇ ਲੰਚ ਕਰਨ ਦੌਰਾਨ ਇੱਕ ਪੈਗ ਪੀਤਾ ਸੀ। RCMP ਨੇ ਸਬੂਤ ਨੂੰ ਵੇਖਣੋਂ ਨਾ ਕਰ ਦਿੱਤੀ ਕਿ ਮਸ਼ੀਨ ਵਿੱਚ ਪਾਏ ਗਏ ਅਲਕੋਹਲ ਦੀ ਮਾਤਰਾ ਦਾ ਕਾਰਨ ਲੌਰੀ ਵੱਲੋਂ ਆਪਣੀ ਭੈਣ ਘਰ ਸ਼ਰਾਬ ਪੀਣਾ ਸੀ। ਇਹ ਕੇਸ ਕਾਫੀ ਚਰਚਾ ਦੇ ਵਿੱਚ ਰਿਹਾ ਕਿ ਲੰਚ ਦੇ ਦੌਰਾਨ ਉਸਨੇ ਇੱਕ ਪੈਗ ਲਾਇਆ ਅਤੇ ਮੁੜ ਕੇ ਫਿਰ ਗੱਡੀ 'ਚ ਬੈਠਾ ਅਤੇ ਆਪਦੀ ਭੈਣ ਦੇ ਘਰ ਚਲਿਆ ਗਿਆ। ਪੁਲਿਸ ਨੂੰ ਪਤਾ ਲੱਗ ਗਿਆ ਵੀ ਲੰਚ ਦੇ ਵਿੱਚ ਇਹਨੇ ਪੈਗ ਲਾਇਆ ਇੱਕ, ਅਤੇ ਪੁਲਿਸ ਨੇ ਫੋਲੋ ਕੀਤਾ। ਦੋ ਘੰਟੇ ਬਾਅਦ ਜਾ ਕੇ ਉਹਨੂੰ ਉਹਦੀ ਸਿਸਟਰ ਦੇ ਘਰ ਨੱਪ ਲਿਆ। ਉੱਥੇ ਜਾ ਕੇ ਉਹਨੇ ਹੋਰ ਪੀਤੀ ਹੋਈ ਸੀਗੀ ਅਤੇ ਹੋਰ ਪੀਤੀ, ਅਤੇ ਉਹ ਜਿੰਨਾ ਮਾਤਰਾ ਆਈ ਅਤੇ ਉਨੀ ਮਾਤਰਾ ਦੇ ਕੇਸ ਪਾ ਕੇ ਉਹਦਾ ਲਾਇਸੈਂਸ ਵੀ ਗਿਆ ਅਤੇ ਉਹਦੀ ਗੱਡੀ ਵੀ ਉਹਨਾਂ ਨੇ ਜ਼ਬਤ ਕਰ ਲਈ। ਪਰ ਹੁਣ ਕੋਰਟ ਦੇ ਵਿੱਚ ਜਾ ਕੇ ਉਹ ਕੇਸ ਜਿੱਤ ਗਿਆ। ਸੋ ਇਹੋ ਜਿਹੇ ਹੋਰ ਬਹੁਤ ਸਾਰੇ ਕੇਸ ਨੇ ਜਿਹੜੇ ਇਸ ਸਮੇਂ ਲਗਾਤਾਰ ਇਸ ਕਾਨੂੰਨ ਨੂੰ ਲੈ ਕੇ ਕੋਰਟ ਦੇ ਵਿੱਚ ਜਾ ਰਹੇ ਨੇ ਅਤੇ ਲੋਕ ਉਹ ਕੇਸ ਜਿੱਤ ਵੀ ਰਹੇ ਨੇ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜੇ ਇਸ ਤਰ੍ਹਾਂ ਦੇ ਕੇਸ ਲਗਾਤਾਰ ਹੁੰਦੇ ਰਹੇ ਤਾਂ ਜ਼ਰੂਰ ਕੋਈ ਨਾ ਕੋਈ ਕੋਰਟ ਆ ਜਿਹੜੀ ਉਹ ਫੈਸਲਾ ਸੁਣਾ ਦੇਵੇਗੀ। ਜਾਓ ਭਾਏ, ਆਪਣੇ ਪਹਿਲਾਂ ਕਾਨੂੰਨ ਨੂੰ ਸੁਧਾਰੋ, ਤੁਸੀਂ ਇਹ ਕਾਨੂੰਨ ਨੂੰ ਠੀਕ ਕਰੋ। ਸੋ ਉਸ ਗੱਲ ਦੀ ਚਰਚਾ ਵੀ ਜੋ ਅੱਜ ਤੱਕ ਜਾਰੀ ਹੈ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਇਸ ਮੀਡੀਆ ਦੀ ਇੰਟਰਵਿਊ ਦਿੰਦੇ ਹੋਏ ਕੀਤੀ ਸੀ। ਤੁਹਾਨੂੰ ਸ਼ਾਇਦ ਯਾਦ ਹੋਵੇ, ਟਰੂਡੋ ਹੋਣਾ ਨੇ ਮੰਨਿਆ ਸੀ ਕਿ ਉਹਦੇ ਛੋਟੇ ਭਰਾ ਮਿਸ਼ੈਲ ਟਰੂਡੋ ਦਾ ਪੁਲਿਸ ਵੱਲੋਂ ਦਿੱਤੀ ਟ੍ਰੈਫਿਕ ਟਿਕਟ ਤੋਂ ਇਸ ਲਈ ਬਚਾਅ ਹੋ ਗਿਆ ਸੀ ਕਿਉਂਕਿ ਉਸਦੇ ਪਿਤਾ ਦੀ ਚੰਗੇ ਵਕੀਲਾਂ ਨਾਲ ਪਹੁੰਚ ਸੀ ਅਤੇ ਪਰਿਵਾਰ ਕੋਲ ਵਕੀਲਾਂ ਨੂੰ ਪੈਸੇ ਦੇਣ ਦੀ ਸਮਰੱਥਾ ਸੀ। ਇਹਦਾ ਜਿਹੜਾ ਛੋਟਾ ਭਰਾ ਮਿਸ਼ੈਲ ਟਰੂਡੋ ਸੀ ਉਹ ਕਾਫੀ ਨਸ਼ੇ ਦੇ ਹਾਲਾਤ ਦੇ ਵਿੱਚ ਗੱਡੀ 'ਚੋਂ ਦਾ ਫੜਿਆ ਸੀਗਾ ਅਤੇ ਉਸਨੂੰ ਟਿਕਟ ਪੁਲਿਸ ਵੱਲੋਂ ਦਿੱਤੀ ਗਈ ਸੀਗੀ। ਜਸਟਿਨ ਟਰੂਡੋ ਦੇ ਨਿੱਕੇ ਭਰਾ ਮਿਸ਼ੈਲ ਦਾ ਦੁਰਭਾਗਵਸ ਇਸ ਘਟਨਾ ਤੋਂ 6 ਮਹੀਨੇ ਬਾਅਦ ਇੱਕ ਹੋਰ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ ਅਤੇ ਜਸਟਿਨ ਟਰੂਡੋ ਨੇ ਮੰਨਿਆ ਸੀ ਕਿ ਜਿਨ੍ਹਾਂ ਲੋਕਾਂ ਕੋਲ ਸਾਧਨ ਅਤੇ ਪੈਸੇ ਦੀ ਘਾਟ ਹੁੰਦੀ ਹੈ ਉਹਨਾਂ ਵਾਸਤੇ ਸਖ਼ਤ ਟ੍ਰੈਫਿਕ ਕਾਨੂੰਨ ਅਤੇ ਬੇਲੋੜੀਆਂ ਦਿੱਕਤਾਂ ਇਹ ਜਿਹੜੇ ਪੈਦਾ ਕਰਦੇ ਨੇ। ਕੀ ਹੈਰਾਨੀ ਦੀ ਗੱਲ ਨਹੀਂ ਕਿ ਸਖ਼ਤ ਟ੍ਰੈਫਿਕ ਕਾਨੂੰਨਾਂ ਦਾ ਸੱਚ ਜਾਣਨ ਦੇ ਬਾਵਜੂਦ ਜਸਟਿਨ ਟਰੂਡੋ ਦੀ ਪ੍ਰੋਤਕ ਮੁਲਾਕਾਤ ਨੂੰ ਹਾਲੇ 6 ਮਹੀਨੇ ਵੀ ਸਨ ਬੀਤੇ ਕਿ ਉਸਦੀ ਆਪਣੀ ਸਰਕਾਰ ਨੇ ਲੋੜੋਂ ਵੱਧ ਕਰੜਾ ਕਾਨੂੰਨ ਪਾਸ ਕਰ ਦਿੱਤਾ। ਇਹ ਗੱਲ ਦੀ ਨੋਟ ਕਰਨ ਵਾਲੀ ਹੈ ਕਿ ਕਾਨੂੰਨ ਦੇ ਪਾਸ ਹੋਣ ਤੋਂ ਕੁਝ ਦਿਨ ਪਹਿਲਾਂ ਤਤਕਾਲੀ ਨਿਆਂ ਮੰਤਰੀ ਜੋੜੀ ਵਿਲਸਨ ਰੇਵਾਲ ਨੇ ਮੰਨਿਆ ਸੀ ਕਿ ਇਸ ਕਾਨੂੰਨ ਨੂੰ ਚਾਰਟਰ ਤਹਿਤ ਚੁਣੌਤੀ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਹਨ। ਇਹਨਾਂ ਕੌੜੇ ਤੱਥਾਂ ਦੇ ਬਾਵਜੂਦ ਵੀ ਇਹ ਸਮਝਣਾ ਔਖਾ ਹੈ ਕਿ ਸਰਕਾਰ ਨੂੰ ਆਪਣੀ ਗਲਤੀ ਦਰੁਸਤ ਕਰਨ ਦੇ ਵਿੱਚ ਇੰਨੀ ਦਿੱਕਤ ਕਿਉਂ ਆ ਰਹੀ ਹੈ। ਜਿਹੜੀਆਂ 2-3 ਚੀਜ਼ਾਂ ਇੰਨੀਆਂ ਸਖ਼ਤ ਕੀਤੀਆਂ ਗਈਆਂ ਨੇ। ਇੱਕ ਹੋਰ ਮੇਰਾ ਇੱਕ ਵਾਰ ਮੈਨੂੰ ਭਰਾ ਦਾ ਫੋਨ ਆਇਆ ਕਿਸੇ ਲਿਸਨਰਸ ਦਾ, ਕਹਿੰਦਾ ਯਾਰ ਆਹ ਗੱਲ ਹੋ ਗਈ ਕਿ ਕਰੇ ਘਰ ਵਾਲੀ ਚੁੜ ਚੁੜ ਕਰੀ ਜਾ ਰਹੀ ਸੀਗੀ ਅਤੇ ਮੈਂ ਪੈਗ ਲਾਇਆ ਹੋਇਆ ਸੀ, ਮੈਂ ਆ ਕੇ ਗੱਡੀ 'ਚ ਬਹਿ ਕੇ ਗੀਤ ਸੁਣਨ ਲੱਗ ਗਿਆ, ਉਧਰੋਂ ਪੁਲਿਸ ਵਾਲਾ ਆ ਗਿਆ ਅਤੇ ਉਹਨੇ ਮੇਰਾ ਦੇਖਿਆ ਅਤੇ ਟੈਸਟ ਲੈ ਲਿਆ। ਮੈਂ ਉਵੇਂ ਹੀ ਬੈਠਾ ਗੱਡੀ ਦੇ ਵਿੱਚ ਘਰ ਵਾਲੀ ਦੀ ਖਾਮਖਾ ਲੜਾਈ ਤੋਂ ਬਚਣ ਦੇ ਲਈ। ਪੁਲਿਸ ਵਾਲੇ ਨੇ ਬ੍ਰੈਥ ਟੈਸਟ ਲਿਆ ਅਤੇ ਉਹਦਾ ਆ ਕੇ ਉਹਨੂੰ ਚਾਰਜ ਕੀਤਾ ਅਤੇ ਉਹਨੂੰ ਰਿਪੋਰਟ ਕਰਤਾ, ਗੱਲ ਖਤਮ। ਉਹ ਡਿਪੋਰਟ ਹੋਵੇਗਾ, ਉਹਦਾ ਕੇਸ ਕੀਤਾ ਨਹੀਂ, ਅਜੇ ਚੱਲ ਰਿਹਾ ਕੇਸ ਉਹਦਾ, ਉਹ ਡਿਪੋਰਟ ਹੋਵੇਗਾ ਕਿਉਂਕਿ ਉਹ ਗੱਡੀ ਦੇ ਵਿੱਚ ਬੈਠਾ ਸੀ ਅਤੇ ਉਹਦੀ ਸ਼ਰਾਬ ਲੋੜ ਤੋਂ ਵੱਧ ਪੀਤੀ ਹੋਈ ਸੀ, ਆਪਣੇ ਡਰਾਈਵੇ ਦੇ ਵਿੱਚ ਹੀ ਗੱਡੀ ਦੇ ਵਿੱਚ ਬੈਠਾ ਸੀਗਾ ਉਹ। ਸੋ ਇਹ ਚੁਣੌਤੀਆਂ ਇਸ ਕਾਨੂੰਨ ਨੂੰ ਮਿਲਦੀਆਂ ਨੇ ਲਗਾਤਾਰ, ਅਤੇ ਇਹਦੇ 'ਚ ਇਹ ਕੁਝ ਕੁ ਚੀਜ਼ਾਂ ਚੇਂਜ ਕਰਨ ਵਾਲੀਆਂ ਜ਼ਰੂਰ ਨੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਸ਼ੀਲ ਦਸਾਂਝ ਉਹਨਾਂ ਨੂੰ ਲੈ ਲਈਏ ਔਰ ਉਸ ਤੋਂ ਬਾਅਦ ਜੋ ਲੇਟੈਸਟ ਅਪਡੇਟ ਲਈਏ। ਪਹਿਲਾਂ ਸੁਸ਼ੀਲ ਦਸਾਂਝ ਉਹਨਾਂ ਤੋਂ ਕੀ ਵਾਪਰ ਰਿਹਾ ਪੰਜਾਬ 'ਚ, ਇੱਥੇ ਲਈ ਤਾਂ ਤੁਹਾਨੂੰ ਅੱਜ ਮੇਰੇ ਖਿਆਲ ਅਨਫ ਅਪਡੇਟ ਕਰ ਦਿੱਤਾ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਗੋਲਡ ਟਰੈਵਲ ਦਾ ਮੈਂ ਨੰਬਰ ਦੇਣਾ ਚਾਹਾਂਗਾ 905-796-0000 900 ਰੇਲਾਸਨ ਬੁਲੇਵਰਡ ਦੇ ਉੱਤੇ, ਯੂਨਿਟ ਨੰਬਰ 6 ਬ੍ਰੈਂਪਟਨ ਦੇ ਵਿੱਚ ਸਥਿਤ ਹੈ ਗੋਲਡ ਟਰੈਵਲ। ਗੋਲਡ ਟਰੈਵਲ 905-796-0000। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਹੈ। ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਸੈਮ ਹਿਲ ਲੋਜਿਸਟਿਕਸ ਵਾਲਿਆਂ ਦਾ ਦਾ ਮੈਂ ਨੰਬਰ ਦੇਣਾ ਚਾਹਾਂਗਾ 647-923-9474 647-923-9474 ਦੇ ਉੱਤੇ ਤੁਸੀਂ ਸੈਮ ਹਿੱਲ ਲੋਜਿਸਟਿਕਸ ਵਾਲਿਆਂ ਨਾਲ ਕਾਲ ਕਰ ਲਓ। ਮਿਡ ਵੈਸਟ ਯੂ ਐੱਸ ਏ ਦੇ ਲਈ ਇਹਨਾਂ ਨੂੰ ਡਰਾਈਵਰ ਚਾਹੀਦੇ ਨੇ। 647-923-9474 ਇਹਨਾਂ ਦਾ ਨੰਬਰ ਹੈ। ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਟਰੱਕਾਂ ਦੇ ਟਾਇਰ ਪਵਾਉਣੇ, ਟਰੱਕ ਦੀ ਰਿਪੇਅਰ ਕਰਾਉਣੀ ਹੈ, 905-625-0055 905-625-0055 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਕੇ ਆਰ ਜੀ ਹੋਮ ਇੰਪਰੂਵਮੈਂਟ ਦਾ ਨੰਬਰ ਹੈ 416-371-0272 416-371-0272 ਦੇ ਉੱਤੇ ਕਾਲ ਕਰਨੀ ਹੈ ਫ੍ਰੀ ਐਸਟੀਮੇਟ। ਅਤੇ ਕੇ ਆਰ ਜੀ ਹੋਮ ਇੰਪਰੂਵਮੈਂਟਸ ਵਧੀਆ ਕੰਮ ਕਰਦੇ ਨੇ, ਐਕਸਪੀਰੀਅੰਸਡ ਟੀਮ ਹੈ ਇਹਨਾਂ ਦੀ ਪੂਰੀ। 416-371-0272 416-371-0272 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ, ਘਰ ਦੀ ਬੇਸਮੈਂਟ ਲੀਗਲ ਬਣਾਉਣੀ ਹੈ ਜਾਂ ਹੋਰ ਕੋਈ ਰੈਨੋਵੇਸ਼ਨ ਦਾ ਕੰਮ ਹੈ। ਕੱਲ੍ਹ ਨਗਰ ਕੀਰਤਨ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਲੈ ਕੇ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਤੱਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਔਰ ਇਸ ਦੇ ਵਿੱਚ ਕਈ ਹਜ਼ਾਰ ਸੰਗਤਾਂ ਨੇ ਸ਼ਿਰਕਤ ਕੀਤੀ। ਦਿਨ ਵੀ ਵਧੀਆ ਸੀ, ਥੋੜ੍ਹਾ ਗਰਮੀ ਵਾਲਾ ਵੀ ਸੀਗਾ ਪਰ ਫਿਰ ਵੀ ਵਧੀਆ ਦਿਨ ਸੀਗਾ ਔਰ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕੀਤੀ। ਔਰ ਮੇਰੇ ਨਾਲ ਸੁਸ਼ੀਲ ਦਸਾਂਝ ਜੀ ਜੁੜ ਚੁੱਕੇ ਨੇ, ਸਾਨੂੰ ਅਪਡੇਟ ਕਰਨਗੇ ਇਸ ਸਮੇਂ ਲੇਟੈਸਟ ਕੀ ਹੋ ਰਿਹਾ। ਦਸਾਂਝ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਮਿਹਰਬਾਨੀ ਜਗਦੀਸ਼ ਗਰੇਵਾਲ ਜੀ ਤੇ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ
ਜੀ
ਸ਼ਿਵਸਾਨ ਜੀ ਪਿਆਰ ਜੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਜੀ ਗਰੇਵਾਲ ਸਾਹਿਬ।
ਸਭ ਤੋਂ ਪਹਿਲਾਂ ਤਾਂ ਮੈਨੂੰ ਦੱਸੋ ਬੱਚੇ ਦਾ ਕਿੱਥੇ ਖੜਾ ਆ ਕੰਮ, ਫਤਿਹਵੀਰ ਨੂੰ ਬਚਾਉਣ ਦਾ ਕੰਮ?
ਦੇਖੋ ਬਹੁਤ ਹੀ ਜ਼ਿਆਦਾ ਢਿੱਲੀ ਕਾਰਗੁਜ਼ਾਰੀ ਰਹੀ ਹੈ ਪੰਜਾਬ ਗਵਰਨਮੈਂਟ ਦੀ। ਪਹਿਲਾਂ ਆਰਮੀ ਨੂੰ ਕਾਲ ਨਹੀਂ ਕੀਤਾ ਗਿਆ, ਹੁਣ ਜਦ ਸਾਰਾ ਕੁਝ ਨਾਕਾਮ ਹੋ ਗਿਆ, 5 ਦਿਨ ਹੋ ਗਏ ਨੇ ਤੇ ਹੁਣ ਆਰਮੀ ਨੂੰ ਕਾਲ ਕੀਤਾ ਗਿਆ, ਆਰਮੀ ਨੇ ਹੁਣ ਸਾਂਭਿਆ ਮੋਰਚਾ, ਪਰ ਮੈਨੂੰ ਲੱਗਦਾ ਨਹੀਂ ਕਿ ਉਹ ਬੱਚਾ ਹੁਣ ਇਸ ਸਥਿਤੀ ਚ ਹੋਏਗਾ ਕਿ ਉਹ ਬਚ ਪਾਏਗਾ, ਕਿਉਂਕਿ 5 ਦਿਨ ਲੰਘ ਗਏ ਨੇ ਲਗਾਤਾਰ ਤੇ ਬਹੁਤ ਹੀ ਢਿੱਲਾ ਕੰਮ ਚੱਲਿਆ। ਬਹੁਤ ਕੋਸ਼ਿਸ਼ ਚਲੋ ਹੋਈ ਹੈ, ਨਹੀਂ ਕਿ ਨਹੀਂ ਹੋਈ, ਪਰ ਜਿਹੜੇ ਕੰਮ ਪਹਿਲੇ ਦਿਨ ਹੀ ਕਰਨੇ ਚਾਹੀਦੇ ਸੀ, ਪਹਿਲੇ ਮਿੰਟ ਹੀ ਕਰਨੇ ਚਾਹੀਦੇ ਸੀ, ਉਹ 5 ਦਿਨਾਂ ਬਾਅਦ ਕੀਤੇ ਜਾ ਰਹੇ ਆ। ਸੋ ਇਹ ਇੱਕ ਪੋਲੀਟੀਕਲ ਇਸ਼ੂ ਵੀ ਇਹ ਬਣ ਗਿਆ। ਸ਼੍ਰੋਮਣੀ ਅਕਾਲੀ ਦਲ ਵੀ ਬਾਕੀ ਵਿਰੋਧੀ ਪਾਰਟੀਆਂ ਵੀ ਕੈਪਟਨ ਅਮਰਿੰਦਰ ਨੂੰ ਇਸ ਮਸਲੇ ਤੇ ਘੇਰ ਰਹੀਆਂ। 5 ਦਿਨਾਂ ਬਾਅਦ ਅੱਜ ਟਵੀਟ ਕੀਤਾ ਕੈਪਟਨ ਅਮਰਿੰਦਰ ਨੇ ਵੀ ਅਸੀਂ ਪਰਿਵਾਰ ਦੇ ਨਾਲ ਆ, ਪੀੜਤ ਬੱਚੇ ਨੂੰ ਬਚਾਉਣ ਲਈ ਅਸੀਂ ਕੰਮ ਕਰ ਰਹੇ ਵਗੈਰਾ ਵਗੈਰਾ। ਤੇ ਫਿਰ ਇੱਕ ਮਸਲਾ ਇਹ ਹੈ ਕਿ ਇਹ ਇੱਕ ਨਹੀਂ ਹੈ ਜਿਹੜਾ ਬੋਰਡ ਜਿਹੜਾ ਓਪਨ ਹੋਵੇ। ਪੰਜਾਬ 'ਚ ਹਜ਼ਾਰਾਂ ਇਸ ਤਰ੍ਹਾਂ ਦੇ ਬੋਰਡ ਨੇ। ਅੱਜ ਕੈਪਟਨ ਨੇ ਕਿਹਾ ਕਿ ਅਸੀਂ ਡੀਸੀ ਨੂੰ ਹੁਕਮ ਦਿੱਤਾ ਕਿ ਜਿੱਥੇ ਵੀ ਨੰਗੇ ਬੋਰਡ ਆ ਬੰਦ ਕੀਤੇ ਜਾਣ ਵਗੈਰਾ ਵਗੈਰਾ, ਪਰ ਅਲਟੀਮੇਟਲੀ ਉਹ ਬੱਚਾ ਜਿਹੜਾ ਆ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਚਮਤਕਾਰ ਹੀ ਹੋਏਗਾ ਜੇ ਉਹ ਬੱਚਾ ਜੇ ਬਚ ਪਾਏਗਾ। ਤੇ ਇਸ ਕਰਕੇ ਬਹੁਤ ਸਥਿਤੀ ਜਿਹੜੀ ਹੈ ਇੱਕ ਕਿਸਮ ਦੀ ਬਦਨਾਮੀ ਵਾਲੀ ਵੀ ਬਣੀ ਹੈ। ਤੁਹਾਨੂੰ ਪਤਾ ਕਿ ਇੱਕ ਬਹੁਤ ਦੇਰ ਪਹਿਲਾਂ ਜਿਹੜਾ ਪਹਿਲਾ ਮਾਮਲਾ ਆਇਆ ਸੀ ਪ੍ਰਿੰਸ ਦਾ ਤੇ ਉਦੋਂ ਕਿੱਦਾਂ ਕੰਮ ਹੋਇਆ ਸੀ ਤੇ ਅੱਜ ਕਿੱਦਾਂ ਕੰਮ ਹੋਇਆ ਪੰਜਾਬ ਦੇ ਵਿੱਚ, ਨਵੀਂ ਟੈਕਨੀਕਸ ਆ ਗਈਆਂ, ਸਾਰਾ ਕੁਝ ਹੈਗਾ,
ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਤੇ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ।
ਮੁਲਾਕਾਤ ਹੋਈ ਹੈ ਤੇ ਉਹਨਾਂ ਨੇ ਨਾ ਇੱਕ ਬਾਕੀ ਤਾਂ ਚਲੋ ਏਦਾਂ ਦੀਆਂ ਖਬਰਾਂ ਨੇ ਕਿ ਉਹਨਾਂ ਨੇ ਅਹਿਮਦ ਪਟੇਲ ਨੂੰ ਕਹਿ ਦਿੱਤਾ ਜਿਹੜਾ ਸੀਨੀਅਰ ਲੀਡਰ ਨੇ ਕਾਂਗਰਸ ਪਾਰਟੀ ਕੇ, ਤੁਸੀਂ ਇਹ ਮਸਲਾ ਜਿਹੜਾ ਆ ਇਹਨੂੰ ਸਟਾਰਟ ਆਊਟ ਕਰੋ। ਪਰ ਇੱਕ ਜਿਹੜੀ ਖਬਰ ਆ ਰਹੀ ਹੈ ਕਿ ਇੱਕ ਚਿੱਠੀ ਵੀ ਦਿੱਤੀ ਹੈ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ, ਜਿਹਦੇ ਚ ਕਿਹਾ ਜਾ ਰਿਹਾ ਵੀ ਉਹਨਾਂ ਨੇ ਭਾਵੇਂ ਓਪਨ ਨਹੀਂ ਕੀਤਾ ਚਿੱਠੀ 'ਚ ਕੀ ਲਿਖਿਆ, ਪਰ ਇਹ ਮੰਨਿਆ ਜਾ ਰਿਹਾ ਕਿ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੀ ਅੰਦਰੂਨੀ ਜਿਹੜੀ ਸਥਿਤੀ ਹੈ ਪੰਜਾਬ ਦੀ ਉਹਦੇ 'ਚ ਕੁਝ ਮਹੱਤਵਪੂਰਨ ਗੱਲਾਂ ਲਿਖੀਆਂ। ਉਹ ਲਾਜ਼ਮੀ ਤੌਰ ਤੇ ਕੈਪਟਨ ਅਮਰਿੰਦਰ ਹੋਰਾਂ ਨੇ ਜਿਹੜੀ ਕਾਰਵਾਈ ਉਹਨਾਂ ਦੇ ਖਿਲਾਫ਼ ਕੀਤੀ ਉਹ ਤੋਂ ਨਾ ਖੁਸ਼ ਨੇ, ਪਰ ਇਹ ਮਸਲਾ ਜਿਹੜਾ ਆ ਇਸ ਮਸਲੇ ਤੇ ਮੈਨੂੰ ਲੱਗਦਾ ਨਹੀਂ ਹੈ ਕਿ ਕੈਪਟਨ ਅਮਰਿੰਦਰ ਹੁਣ ਇੱਥੇ ਝੁਕਣਗੇ। ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਦਾ ਕਿ ਕੈਪਟਨ ਅਮਰਿੰਦਰ ਨੇ ਜਿਹੜੀ ਕਾਰਵਾਈ ਕੀਤੀ ਜਾਂ ਐਕਸ਼ਨ ਲਿਆ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼, ਉਹ ਕੋਈ ਐਡਾ ਵੱਡਾ ਐਕਸ਼ਨ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਬਿਲਕੁਲ ਸਾਈਡਲਾਈਨ ਕਰ ਦਿੱਤਾ ਹੋਵੇ, ਇੱਕ ਮਹਿਕਮਾ ਜਿਹੜਾ ਲਿਆ ਉਹਦੀ ਥਾਂ ਜਿਹੜਾ ਦੂਜਾ ਮਹਿਕਮਾ ਦਿੱਤਾ, ਬਿਜਲੀ ਦਾ ਮਹਿਕਮਾ ਕੋਈ ਛੋਟਾ ਮਹਿਕਮਾ ਨਹੀਂ ਹੈ, ਉੱਥੇ ਬਹੁਤ ਕੰਮ ਕਰਨ ਵਾਲਾ ਹੈ। ਸੋ ਮੈਨੂੰ ਲੱਗਦਾ ਕਿ ਦੋਨੇ ਪਾਸੇ ਈਗੋਜ਼ ਫਸੀਆਂ ਹੋਈਆਂ ਨੇ। ਜੇ ਨਵਜੋਤ ਸਿੰਘ ਸਿੱਧੂ ਵਾਪਸੀ ਕਰ ਸਕਦੇ ਆ ਹੁਣ, ਜੇ ਉਹ ਆਪਣਾ ਜਿਹੜਾ ਨਵਾਂ ਉਹਨਾਂ ਨੂੰ ਮਹਿਕਮਾ ਦਿੱਤਾ ਗਿਆ ਉਹਨੂੰ ਸਾਂਭ ਲੈਣ, ਪਰ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਰਾਹੁਲ ਤੇ ਪ੍ਰਿੰਕਾ ਦੇ ਕੋਲ, ਅਹਿਮਦ ਪਟੇਲ ਕੇਸ ਤਰ੍ਹਾਂ ਇਹਨੂੰ ਸਾਰਟ ਆਊਟ ਕਰਦੇ ਕਿੱਦਾਂ ਨਹੀਂ ਦੇਖਣ ਵਾਲੀ ਗੱਲ ਰਹੇਗੀ। ਜੀ
ਕੀ ਇਹ ਆਪਣੇ ਸਿਮਰਜੀਤ ਬੈਂਸ ਉਹਨਾਂ ਦੀ ਆਫਰ ਨੂੰ ਸਵੀਕਾਰਨਗੇ ਕਿ ਤੁਹਾਨੂੰ ਚੀਫ ਮਿਨਿਸਟਰ ਬਣਾਵਾਂਗੇ ਤੇ ਸਾਡੇ ਨਾਲ ਆ ਜਾਓ?
ਏਦਾਂ ਦੀ ਹੈਸੀਅਤ ਨਹੀਂ ਹੈ ਵਿਰੋਧੀ ਪਾਰਟੀਆਂ ਦੀ, ਕੋਈ ਜਿਹੜਾ ਬਕਾਇਦੇ ਪੀਡੀਏ ਬਣਾਇਆ ਗਿਆ ਸੀ ਉਹਨੇ ਠੀਕ ਹੈ 10-10% ਵੋਟ ਲਈ ਹੈ, ਪਰ ਨਵਜੋਤ ਸਿੰਘ ਸਿੱਧੂ ਦੀ ਵੀ ਕੋਈ ਮਾਸਿਸ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਬਹੁਤ ਚੰਗੀ ਪਕੜ ਨਹੀਂ ਹੈ। ਠੀਕ ਹੈ ਉਹ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਆਉਂਦੇ ਨੇ, ਪ੍ਰੈਸ ਕਾਨਫਰੰਸ 'ਚ ਆਉਂਦੇ ਨੇ, ਉਹਨਾਂ ਨਾਲ ਪੰਜਾਬ ਦਾ ਇੱਕ ਵੀ ਵਿਧਾਇਕ ਇੱਕ ਵੀ ਮੰਤਰੀ ਨਹੀਂ ਹੈ। ਸੋ ਕੋਈ ਕਾਂਗਰਸ ਕੋਈ ਵੱਡਾ ਧੜਾ ਉਹਨਾਂ ਦੇ ਨਾਲ ਕਿਤੇ ਜਾ ਸਕਦਾ, ਤਾਂ ਤਾਂ ਕੋਈ ਗੱਲ ਬਣ ਸਕਦੀ ਸੀ, 25-30 MLA ਉਹਨਾਂ ਦੇ ਨਾਲ ਹੁੰਦੇ, ਕੋਈ ਨਹੀਂ ਹੈ ਇਸ ਕਰਕੇ ਨਾ ਹੀ ਉਹ ਆਫਰ ਦੀ ਸਵੀਕਾਰ ਕਰਨਗੇ। ਇਹ ਤਾਂ ਸੁਰੱਖਿਆ 'ਚ ਰਹਿਣ ਕਰਕੇ ਸਿਮਰਜੀਤ ਸਿੰਘ ਬੈਂਸ ਬਾਰ ਬਾਰ ਇੱਦਾਂ ਦੀਆਂ ਆਫਰ ਜਿਹੜੇ ਕਰ ਰਹੇ ਹੈ, ਇੱਦਾਂ ਦੀ ਸਿਚੁਏਸ਼ਨ ਬਣੀ ਨੀ ਸਕਦੀ ਕਿ ਨਵਜੋਤ ਸਿੰਘ ਸਿੱਧੂ ਵੀ ਆ ਜਾਣ ਇੱਧਰ, ਬਾਕੀ ਵੀ ਇੱਧਰ ਉਧਰੋਂ ਇਕੱਠੇ ਪੁੱਠੇ ਹੋ ਜਾਣ, ਇੱਕ ਧੜਾ ਬਣ ਜਾਵੇ, ਤੇ ਉਹਦੇ ਚ ਕਿਸੇ ਕਿਸਮ ਦੀ ਆਈਡੀਓਲੋਜੀਕਲ ਸਮਝ ਨਹੀਂ ਆਉਣੀ, ਸੋ ਖਿੱਲਰ ਪੱਤਰ ਜਾਣਾ ਸਾਰਾ ਕੁਝ। ਸੋ ਸਮਝਦਾਰੀ ਨਹੀਂ ਹੋਏਗੀ ਜੇ ਨਵਜੋਤ ਸਿੰਘ ਸਿੱਧੂ ਇੱਦਾਂ ਦਾ ਸਟੈਪ ਕੋਈ ਚੱਕਦੇ ਆ, ਪਰ ਮੈਨੂੰ ਲੱਗਦਾ ਉਹਨਾਂ ਨੇ ਇੱਦਾਂ ਸਟੈਪ ਕੋਈ ਚੁੱਕਣਾ ਨਹੀਂ ਹੈ, ਕਾਂਗਰਸ ਤੋਂ ਬਿਨਾਂ ਹਾਲ ਫਿਲਹਾਲ ਉਹਨਾਂ ਦੇ ਕੋਲ ਕੋਈ ਬਦਲ ਨਹੀਂ ਹੈ।
ਅੰਤ ਦੇ ਵਿੱਚ ਕਠੂਆ ਸਮੋਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ?
ਸਜ਼ਾ ਤਾਂ ਹੋਈ ਆ, ਪਰ ਇਹਨੂੰ ਸੰਪੂਰਨ ਤੌਰ ਦੇ ਉੱਤੇ ਤੁਸੀਂ ਉਸ ਬੱਚੀ ਦੇ ਨਾਲ ਆਸ ਪਾਸ ਦੇ ਨਾਲ ਕੋਈ ਇਨਸਾਫ ਹੋ ਗਿਆ ਇੱਦਾਂ ਨਹੀਂ ਕਹਿ ਸਕਦੇ। ਪੰਜ ਪੰਜ ਸਾਲ ਦੀ ਸਜ਼ਾ ਤਿੰਨ ਜਾਣਿਆਂ ਨੂੰ ਹੋਈ ਹੈ, ਤਿੰਨ ਜਾਣਿਆਂ ਨੂੰ ਉਮਰ ਕੈਦ ਹੋਈ ਹੈ। ਮਾਮਲਾ ਬੜਾ ਸੀਰੀਅਸ ਰਿਹਾ ਇਸ ਮਾਮਲੇ ਚ, ਸਾਰੇ ਦੇਸ਼ ਦੇ ਵਿੱਚ ਇੱਕ ਤੂਫਾਨ ਉੱਠ ਕੇ ਖੜਾ ਹੋ ਗਿਆ ਸੀ। ਸੋ ਮੈਨੂੰ ਲੱਗਦਾ ਹੈ ਕਿ ਇਹਦੇ ਤੇ ਪਰਿਵਾਰ ਕਿੱਦਾਂ ਰਿਐਕਟ ਕਰਦਾ ਵੱਖਰੀ ਗੱਲ ਹੈ, ਪਰ ਆਮ ਜਿਹੜਾ ਬੰਦਾ ਸਮਝਦਾ ਕਿ ਸ਼ਾਇਦ ਜੋ ਸਜ਼ਾ ਮਿਲਣੀ ਚਾਹੀਦੀ ਸੀ ਉਹ ਸਜ਼ਾ ਉਸ ਢੰਗ ਨਾਲ ਨਹੀਂ ਦਿੱਤੀ ਗਈ। ਇੱਕ ਜਾਣੇ ਨੂੰ ਤਾਂ ਬਰੀ ਕਰ ਦਿੱਤਾ ਗਿਆ, ਜਿਹੜਾ ਮੁੱਖ ਦੋਸ਼ੀ ਰਿਹਾ ਉਹਦਾ ਬੇਟਾ ਜਿਹੜਾ ਹੈ ਉਹਨੂੰ ਬਰੀ ਕਰ ਦਿੱਤਾ ਗਿਆ। ਸੋ ਇਸ ਸਜ਼ਾ ਨੂੰ ਸ਼ਾਇਦ ਪੂਰਨ ਨਿਆਂ ਦੇ ਤੌਰ ਤੇ ਨਹੀਂ ਹਾਲ ਫਿਲਹਾਲ ਦੇਖਿਆ ਜਾ ਰਿਹਾ, ਸ਼ਾਇਦ ਅੱਗੇ ਅਗਲੀ ਅਦਾਲਤ ਦੇ ਵਿੱਚ ਵੀ ਵਕੀਲ ਇਹਦੇ ਤੇ ਜਾ ਸਕਦੇ ਆ ਕਿ ਨਹੀਂ ਜਾ ਸਕਦੇ, ਉਹਨਾਂ ਦੀ ਕੋਈ ਹਲੇ ਇਸ ਕਿਸਮ ਦੀ ਕੋਈ ਜਾਣਕਾਰੀ ਉਹਨਾਂ ਨੇ ਨਹੀਂ ਸਾਂਝੀ ਕੀਤੀ ਕਿ ਉਹਨਾਂ ਨੇ ਅੱਗੋਂ ਕੀ ਕਰਨਾ, ਪਰ ਇਹ ਜ਼ਰੂਰ ਹੈ ਕਿ ਸਜ਼ਾ ਹੋਈ ਹੈ ਪਰ ਉਹ ਸਜ਼ਾ ਨਾ ਕਾਫੀ ਮੰਨੀ ਜਾ ਰਹੀ ਹੈ।
ਜੀ ਬੜੀ ਮਿਹਰਬਾਨੀ ਦਸੰਤ ਸਾਹਿਬ, ਧੰਨਵਾਦ ਜੀ। ਪਾਪੂਲਰ ਟਾਇਰ ਤੇ ਲੋਕੇਸ਼ਨ ਤੇ ਤੁਹਾਨੂੰ ਸਰਵ ਕਰ ਰਹੇ ਨੇ 905-672-6065। ਪਾਪੂਲਰ ਟਾਇਰ ਦਾ ਨੰਬਰ 9056726565 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਜਸਵੰਤ ਸੈਂਬੀ ਆਲ ਕਾਇੰਡ ਆਫ ਰੈਨੋਵੇਸ਼ਨ ਦੇ ਲਈ, ਜਸਵੰਤ ਸੈਂਬੀ ਹੁਣ ਨੰਬਰ ਹੈ 647-524-0885, 647-524-0885 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਪ੍ਰੋਗਰਾਮ ਖੋਰਸਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਸੋ ਗੋ ਰੈਪਟਰਸ ਗੋ, ਜ਼ਰੂਰ ਜਿੱਤਾਂਗੇ, ਜ਼ਰੂਰ ਜਿੱਤਣਗੇ। ਸੋ ਤੁਸੀਂ ਕੌਣ ਜਿੱਤੇਗਾ ਅੱਜ, ਰੈਪਟਰ ਜਾਂ ਵਾਰੀਅਰ, ਕੰਟੈਸਟ ਹੈ ਸਾਡਾ ਇਹਦੇ ਲਈ। ਤੁਸੀਂ ਆਪਣੇ ਗੁਰਪ੍ਰੀਤ ਪ੍ਰਭੂ ਆ ਉਹਨਾਂ ਨੂੰ ਟੈਕਸਟ ਮੈਸੇਜ ਕਰ ਦਿਓ, $50 ਦਾ ਗਿਫਟ ਕਾਰਡ ਤੁਹਾਨੂੰ ਜਿੱਤੇਗਾ ਅਗਰ ਤੁਹਾਡਾ ਗੈਸ ਸਹੀ ਹੁੰਦਾ। ਅਤੇ ਗੁਰਪ੍ਰੀਤ ਪ੍ਰਭੂ ਹੁਣਾਂ ਦਾ ਨੰਬਰ ਹੈ 416-669-1424-23, 416-669-1424-23 ਦੇ ਉੱਤੇ ਗੁਰਪ੍ਰੀਤ ਪ੍ਰਭੂ ਨੂੰ ਟੈਕਸਟ ਮੈਸੇਜ ਕਰ ਲਿਓ। ਸਾਡੇ ਖਬਰਸਾਰ ਵੱਲੋਂ ਕੰਟੈਸਟ ਹੈ ਔਰ 416-669-1424-23 $50 ਦਾ ਗਿਫਟ ਕਾਰਡ, ਪਰ ਉਦਾਂ ਹੀ ਤੁਹਾਨੂੰ ਆਪਣੇ ਨਾਲ ਇਨਵੋਲਵ ਕਰਨ ਦੇ ਲਈ ਸਾਡਾ ਵੀ ਇਹ ਇੱਕ ਉਪਰਾਲਾ ਜਿਹਾ ਵਾ। ਸੋ ਗੋ ਰੈਪਟਰਸ ਗੋ, ਅਗਰ ਰੈਪਟਰ ਜਿੱਤਣਗੇ ਜਾਂ ਵਾਰੀਅਰ ਜਿੱਤਣਗੇ ਇਹਦੇ ਲਈ ਤੁਸੀਂ ਗੁਰਪ੍ਰੀਤ ਪੁਰਬਾ ਹੁਣਾਂ ਨੂੰ ਟੈਕਸਟ ਕਰ ਦਿਓ, ਕੱਲ੍ਹ ਨੂੰ ਇਹਦਾ ਕੰਟੈਸਟ ਦਾ ਜਿਹੜਾ ਰਿਜ਼ਲਟ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਸਮਾਂ ਮੇਰਾ ਸਮਾਪਤੀ ਵੱਲ ਹੈ, ਇੱਕ ਵਾਰ ਫਿਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅਗਰ ਤੁਸੀਂ ਇੱਕ ਚੰਗੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਨਾਇਗਰਾ ਰੀਜਨ ਦੇ ਵਿੱਚ ਸਾਡੇ ਪਾਸ ਕੁਝ ਟਾਊਨ ਹਾਊਸਿਸ ਆਏ ਨੇ। ਟਾਊਨ ਹਾਊਸਿਸ ਸਿਰਫ ਔਰ ਸਿਰਫ $10,80,000 ਦੇ ਨੇ, $379,900 ਦੇ ਫਰੀ ਹੋਲਡ ਟਾਊਨ ਹਾਊਸਿਸ ਨੇ, ਕੋਈ ਕਿਸੇ ਕਿਸਮ ਦੀ ਵੀ ਕੋਈ ਫੀ ਨਹੀਂ ਹੈ, ਔਰ 3 ਬੈਡਰੂਮ ਦੇ 1400 ਸਕੁਅਰ ਫੁੱਟ ਦੇ ਅਗਲੇ ਸਾਲ ਬਣ ਕੇ ਤਿਆਰ ਹੋਣੇ ਆ। ਸਿਰਫ $20,000 ਤੁਸੀਂ 3 ਮਹੀਨਿਆਂ ਦੇ ਵਿੱਚ ਇਸਦੀ ਡਾਊਨ ਦੇਣੀ ਹੈ, ਬਾਕੀ ਕਲੋਜ਼ਿੰਗ ਦੇ ਉੱਤੇ ਕਾਫੀ ਇਨਸੈਂਟਿਵ ਵੀ ਦਿੱਤੇ ਜਾ ਰਹੇ ਨੇ। ਮੇਰਾ ਨੰਬਰ ਹੈ 416-970-5000-5416-970-5005 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਦਿਵਾ ਗਿਆ ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
The biggest cricket event has begun. Yes, ICC Cricket World Cup 2019. Aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia question, surprise interview and exciting prizes. Dekhiye Match Point rozana raat 9 baje Dr. Adnan ke saath sirf E Awaaz TV par Facebook E या फिर eawaz.com।
जिन्ना सोना होवे थोड़ी बिना नहीं जचता,
ਦੋਨੋ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171। बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month। विजिट HP.ca या अपने नजदीकी HP रिटेलर।
T4 Entertainment and Trans 99 Logistics proudly present
The Road Tour Diljit Dosanjh,
co-presented by Trans Expert and Sarai Trucking,
on Saturday, June 22nd at First Ontario Center, Hamilton,
in association with T. Media House, Road Link Express and Friends Furniture.
Tickets are available at Friends Video or Ticketmaster.ca.
For tickets and sponsorship, call 9057931234.
9057931234।
कंप्लीट होम फर्नीचर एंड अप्लायंसेस, हमारी ग्रैंड ओपनिंग होने जा रही है 6th of June, थर्सडे 2019। डोंट फॉरगेट टू कम। एवरीथिंग इन द स्टोर इज टैक्स फ्री। बेडरूम अप्लायंसेस, फर्नीचर, एनीथिंग यू बाय, इट्स टैक्स फ्री।